ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ, ਹਰਮਨ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਪੰਜਾਬੀ ਰੇਡੀਓ,
ਪੰਜਾਬੀ ਰੇਡੀਓ, ਪੰਜਾਬੀ ਰੇਡੀਓ। ਮੈਂ ਲਾਂਭਾ ਦੇਣਾ ਤੇ ਨਾ ਮੇਰੀ ਆਉਣ ਵਾਲੀ ਉਮਤ ਨੇ ਕਦੇ ਤੈਨੂੰ ਲਾਂਭਾ ਦੇਣਾ, ਕਦੇ ਗਿਲਾ ਕਰਨਾ, ਕਦੇ ਸ਼ਿਕਵਾ ਕਰਨਾ। ਇਹ ਹੈ ਉਹਨਾਂ ਦਾ ਵੰਸ਼, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ। ਤੇ ਜੇ ਜਾਣਨੀ ਦੀ ਗੱਲ ਕਰੀਏ ਨਾ, ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ, ਹੁਣ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਵਿਆਹੁਣ ਆਇਆ ਨਾ ਕਰਤਾਰਪੁਰ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਸੀ, ਤਾਂ ਜਦੋਂ ਕਰਤਾਰਪੁਰ ਪਹੁੰਚੇ, ਧੰਨ ਮਾਤਾ ਗੁਜਰ ਕੌਰ, ਤਿੰਨਾਂ ਦੇ ਪਿਤਾ ਜੀ ਸ੍ਰੀ ਲਾਲ ਚੰਦ ਉਹਨਾਂ ਦਾ ਨਾਮ ਹੈ, ਹੱਥ ਜੋੜ ਕੇ ਖੜ ਗਏ, ਹੱਥ ਜੋੜ ਕੇ ਖੜੇ ਕਿ ਮੇਰੇ ਕੁੜਮ ਨੇ ਆਉਣਾ ਤੇ ਸਾਡਾ ਧੀਆਂ ਵਾਲਾਂ ਦਾ ਜਿਹੜਾ ਪਾਸ ਹੈ ਇਹ ਨੀਵਾਂ ਛੋਟਾ ਮੰਨਿਆ ਜਾਂਦਾ, ਮੈਂ ਅੱਗੇ ਹੋ ਕੇ ਉਹਨਾਂ ਦਾ ਸਤਿਕਾਰ ਕਰਨਾ। ਜਦੋਂ ਅੱਗੇ ਆਏ ਤਾਂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਚਰਨਾਂ ਤੇ ਨਹੀਂ ਢਹਿਣ ਦਿੱਤਾ, ਬਲਕਿ ਆਪਣੇ ਕਲਾਵੇ ਵਿੱਚ ਲੈ ਲਿਆ। ਕੀ ਕਹਿੰਦੇ? ਕਹਿੰਦੇ, ਲਾਲ ਚੰਦ ਅੱਜ ਤੂੰ ਦਾਤਾ ਹੈ, ਅੱਜ ਤੂੰ ਦਾਤਾ ਹੈ ਤੇ ਤੇਰੇ ਕੋਲੋਂ ਅਸੀਂ ਦਾਨ ਲੈਣ ਆਇਆ। ਧਿਆਨ ਦਿਓ, ਅੱਜ ਆਪਾਂ ਸਮਾਜ ਸੁਧਾਰ ਦੀਆਂ ਗੱਲਾਂ ਕਰਦੇ ਹਾਂ ਨਾ, ਦੇਖੋ ਗੁਰੂ ਨੇ ਕੀ ਪੂਰਨੇ ਪਾਏ। ਅੱਜ ਆਪਾਂ ਕਹਿੰਦੇ ਹਾਂ ਵੀ ਲੜਕੇ ਵਾਲਾ ਪਾਸਾ ਉੱਚਾ ਤੇ ਲੜਕੀ ਵਾਲਿਆਂ ਦਾ ਪਾਸਾ ਨੀਵਾਂ, ਤੇ ਗੁਰੂ ਜੀ ਕੀ ਕਹਿ ਰਹੇ ਨੇ? ਕਹਿੰਦੇ ਅੱਜ ਅਸੀਂ ਤੇਰੇ ਕੋਲੋਂ ਦਾਨ ਲੈਣ ਆਇਆ, ਤੇ ਜਿਹੜਾ ਦੇਣ ਵਾਲਾ ਹੁੰਦਾ ਨਾ ਉਹ ਉੱਚਾ ਹੁੰਦਾ, ਅੱਜ ਤੇਰੇ ਕੋਲੋਂ ਅਸੀਂ ਤੇਰੀ ਧੀ ਲੈ ਕੇ ਜਾਣੀ ਆ। ਜਦੋਂ ਸਾਰਾ ਕਾਰਜ ਨਿਬੜ ਗਿਆ, ਹੁਣ ਧੰਨ ਮਾਤਾ ਗੁਜਰੀ ਉਹਨਾਂ ਦਾ ਡੋਲਾ ਤੁਰਨ ਲੱਗਿਆ, ਹੱਥ ਜੋੜ ਲਏ ਸ੍ਰੀ ਲਾਲ ਚੰਦ ਜੀ ਨੇ, ਕਹਿਣ ਲੱਗੇ, ਪਾਤਸ਼ਾਹ ਮੇਰੇ ਕੋਲ ਤਾਂ ਕੱਲੀ ਧੀ ਸੀ, ਹੋਰ ਮੈਂ ਵਾਹਲਾ ਕੁਝ ਤੁਹਾਨੂੰ ਦੇ ਨਹੀਂ ਸਕਿਆ, ਤੁਸੀਂ ਤਖਤਾਂ ਦੇ ਮਾਲਕ, ਤੁਸੀਂ ਤਖਤਾਂ ਤਾਜਾਂ ਦੇ ਮਾਲਕ ਹੋ, ਕਿੰਨੀਆਂ ਸੰਗਤਾਂ ਤੁਹਾਡੇ ਦਰਬਾਰ ਵਿੱਚ ਜੁੜਦੀਆਂ, ਦਰਬਾਰ ਸਜਦਾ, ਸਿੱਖ ਸਿੱਜਦਾ ਕਰਦੇ, ਰਾਜੇ ਮਹਾਰਾਜੇ ਢੁਕਦੇ ਤੁਹਾਡੇ ਅੱਗੇ, ਵੱਡੇ ਵੱਡੇ ਚੌਧਰੀ ਢੁਕਦੇ, ਮੇਰੀ ਕੀ ਔਕਾਤ ਵੀ ਤੁਹਾਡੇ ਨਾਲ ਮੇਰਾ ਨਾਤਾ ਬਣੇ। ਮੇਰੇ ਕੋਲ ਤਾਂ ਕੱਲੀ ਧੀ ਸੀ ਤੇ ਮੈਂ ਤੁਹਾਨੂੰ ਦੇਤੀ। ਤਾਂ ਉਹ ਵਕਤ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਕਹਿਣ ਲੱਗੇ, ਲਾਲ ਚੰਦ ਜੀ ਇਹ ਭਾਸ਼ਣ ਨਾ ਕਰੋ ਕਿ ਕੱਲੀ ਧੀ, ਜੋ ਕੁਝ ਤੁਸੀਂ ਅੱਜ ਮੈਨੂੰ ਦੇਤਾ ਇਹਦੀ ਬਰਾਬਰ ਤਾਂ ਨਹੀਂ ਹੋ ਸਕਦੀ। ਕਹਿਣ ਲੱਗਿਆ ਜੀ ਕਿਵੇਂ? ਕਹਿੰਦੇ ਇਹਦੀ ਕੁੱਖ ਵਿੱਚੋਂ ਜਿਹੜੇ ਬੱਚੇ ਨੇ ਪੈਦਾ ਹੋਣਾ ਨਾ ਉਹਦਾ ਵਿਲੱਖਣ ਇਤਿਹਾਸ ਹੋਣਾ, ਉਹਦਾ ਵਿਲੱਖਣ ਇਤਿਹਾਸ ਹੋਣਾ। ਬਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਸ਼ਬਦ ਕੀ ਆਇਆ ਇੱਥੇ? ਇੱਕੋ ਹੀ ਹੋਇਆ, ਉਹਦੇ ਵਰਗਾ ਕੋਈ ਦੂਜਾ ਨਹੀਂ। ਬਹਿ ਪ੍ਰਗਟਿਓ ਮਰਦ ਅਗੰਬੜਾ ਵਰਿਆਮ ਅਕੇਲਾ, ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਹਦੀ ਕੁੱਖ ਵਿੱਚੋਂ ਜਿਹਨੇ ਪੈਦਾ ਹੋਣਾ ਉਹਨੇ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਸੁੱਟਣਾ, ਤੇ ਉਹਦੇ ਏਵਜ ਵਿੱਚ ਭਾਵੇਂ ਉਹਨੂੰ ਕਿੰਨਾ ਮਰਜ਼ੀ ਮੁੱਲ ਤਾਰਨਾ ਪੈ ਜੇ ਉਹ ਪਿੱਛੇ ਨਹੀਂ ਹਟੇਗਾ। ਐਸੇ ਹੋਇਆ ਗਿਆਨੀ ਤਰਲੋਕ ਸਿੰਘ ਇੱਕ ਚੰਗੇ ਕਵੀ ਹੋਏ ਨੇ, ਚੰਗਾ ਨਾਮ ਹੋਇਆ ਉਹਨਾਂ ਦਾ, ਉਹਨਾਂ ਨੇ 4 ਲਾਈਨਾਂ ਲਿਖੀਆਂ ਨੇ। ਉਸ ਤੋਂ ਪਹਿਲਾਂ ਮੈਂ ਇੱਕ ਵਚਨ ਹੋਰ ਕਰਾਂ ਕਿ 25 ਨਵੰਬਰ 2011 ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਦੋਂ ਖਾਲਸਾ ਵਿਰਾਸਤ ਦਾ ਉਦਘਾਟਨ ਸੀ, ਉਸ ਸਮੇਂ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਵੱਡਾ ਸਮਾਗਮ ਕਰਾਇਆ ਗਿਆ। ਉਹਦੇ ਵਿੱਚ ਵੱਖ ਵੱਖ ਮਤਾਂ ਦੇ ਵੱਡੇ ਵੱਡੇ ਵਿਦਵਾਨ ਪਹੁੰਚੇ ਤੇ ਸਨਾਤਨ ਮਤ ਦਾ ਵਿਦਵਾਨ ਸ੍ਰੀ ਸ੍ਰੀ ਰਵੀ ਸ਼ੰਕਰ ਵੀ ਪਹੁੰਚਿਆ ਤੇ ਉਹਨੂੰ ਵੀ ਸਮਾਂ ਦਿੱਤਾ ਗਿਆ ਬੋਲਣ ਵਾਸਤੇ। ਉਹ ਬੋਲਿਆ, ਕਹਿੰਦਾ ਵੀ ਅੱਜ ਹਿੰਦੁਸਤਾਨ ਜੇ ਵਸਦਾ ਨਾ, ਹਿੰਦੁਸਤਾਨ ਜੇ ਸਾਡੇ ਘਰਾਂ ਦੇ ਵਿੱਚ ਅੱਜ ਸੁੱਖ ਨੇ, ਪਦਾਰਥ ਨੇ, ਅਸੀਂ ਆਪਣੀ ਔਲਾਦ ਵਿੱਚ ਬਹਿ ਕੇ, ਬੱਚਿਆਂ ਵਿੱਚ ਬਹਿ ਕੇ ਇਹ ਸੁੱਖਾਂ ਦੇ ਦਿਨ ਕੱਢ ਰਹੇ ਹਾਂ, ਸੁਖਮਈ ਜੀਵਨ ਗੁਜ਼ਾਰ ਰਹੇ ਹਾਂ, ਇਹ ਸਿਰਫ ਤੇ ਸਿਰਫ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਰਕੇ ਹੈ, ਇਹ ਉਹਨਾਂ ਕਰਕੇ ਹੈ। ਜੇ ਸਤਿਗੁਰ ਐਸਾ ਨਾ ਕਰਦੇ ਅੱਜ ਇੱਥੇ ਦੇ ਹਾਲਾਤ ਜੋ ਕੁਝ ਵੇਖਦੇ ਨੇ ਇਹ ਵੇਖਣ ਵਾਸਤੇ ਨਾ ਆਉਂਦੇ। ਤੇ ਗਿਆਨੀ ਤਰਲੋਕ ਸਿੰਘ ਕੀ ਕਹਿੰਦਾ, ਉਹ ਕਹਿੰਦਾ ਬੁੱਲੇ ਸਾਹ ਦੀ ਕਲਮ ਦੇ ਵਿੱਚੋਂ ਐਸਾ ਹੋਇਆ ਇਜ਼ਹਾਰ ਨਾ ਹੁੰਦਾ, ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ। ਅੱਜ ਉਹ ਧਰਤੀ ਤੇ ਵੱਖ ਵੱਖ ਧਰਮਾਂ ਦੇ, ਜਾਤਾਂ ਦੇ, ਫਿਰਕਿਆਂ ਦੇ, ਸੰਸਕ੍ਰਿਤੀ ਦੇ, ਵੱਖ ਵੱਖ ਭਾਸ਼ਾਵਾਂ ਬੋਲਣ ਵਾਲੇ, ਵੱਖ ਵੱਖ ਪਹਿਰਾਵੇ ਪਾਉਣ ਵਾਲੇ ਬੜੇ ਲੋਕ ਵੱਸਦੇ ਨੇ। ਜੋ ਕੁਝ ਅੱਖਾਂ ਵੇਖ ਰਹੀਆਂ ਨੇ ਐਸਾ ਕੋਈ ਪਸਾਰ ਨਾ ਹੁੰਦਾ, ਨਾ ਹੁੰਦੇ ਇੱਥੇ ਜਗਰਾਤੇ, ਨਾ ਹੁੰਦੇ ਇੱਥੇ ਜਗਰਾਤੇ, ਮਾਤਾ ਦਾ ਦਰਬਾਰ ਨਾ ਹੁੰਦਾ, ਨਾ ਕੋਈ ਹੁੰਦਾ ਰਾਮ ਉਪਾਸਕ, ਜਪਦਾ ਕੋਈ ਮੁਰਾਰ ਨਾ ਹੁੰਦਾ, ਜੇ ਗੁਰੂ ਗੋਬਿੰਦ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ, ਜੇ ਗੁਰੂ ਗੋਬਿੰਦ ਅਵਤਾਰ ਨਾ ਹੁੰਦਾ, ਹਿੰਦ ਦਾ ਬੇੜਾ ਪਾਰ ਨਾ ਹੁੰਦਾ। ਕਹਿੰਦੇ ਧੰਨ ਮਾਤਾ ਗੁਜਰ ਕੌਰ ਨਾ, ਉਹਨਾਂ ਨੇ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ, ਐ ਮਾਲਕ ਜੀ, ਐ ਮਾਲਕ ਜੀ, ਜੇ ਔਲਾਦ ਦੇਣ ਲੱਗੇ ਆ ਮੈਨੂੰ, ਜੇ ਔਲਾਦ ਦੇਣ ਲੱਗੇ ਆ, ਕਿਰਪਾ ਕਰੀ। ਉਹ ਵਕਤ ਤਕਰੀਬਨ 42 ਸਾਲ ਦੀ ਉਮਰ ਸੀ ਧੰਨ ਮਾਤਾ ਗੁਜਰ ਕੌਰ ਦੀ, 45 ਸਾਲ ਦੀ ਉਮਰ ਸਰੀਰ ਕਰਕੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ, ਜਦੋਂ ਕਲਗੀਧਰ ਪਾਤਸ਼ਾਹ ਦਾ ਪ੍ਰਕਾਸ਼ ਹੁੰਦਾ। ਔਰ ਜਿਸ ਦਿਨ ਧੰਨ ਮਾਤਾ ਗੁਜਰ ਕੌਰ ਠੰਡੇ ਬੁਰਜ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਨੇ, ਉਦੋਂ ਉਮਰ ਸੀ ਲਗਭਗ 83 ਸਾਲ। ਨੋਟ ਕਰਿਓ, 83 ਸਾਲ ਦੀ ਉਮਰ ਸੀ ਲਗਭਗ, ਤੇ ਅੱਜ 42 ਸਾਲ ਦੀ ਉਮਰ ਹੈ। ਸ਼ਾਦੀ ਹੋਏ ਨੂੰ ਬਹੁਤ ਸਾਲ ਹੋ ਚੁੱਕੇ ਨੇ, 11 ਸਾਲ ਦੀ ਉਮਰ ਸੀ ਉਹ ਵਕਤ। ਸ਼ਾਦੀ ਪਹਿਲਾਂ ਹੁੰਦੀ ਸੀ, ਮੁਕਲਾਵੇ ਬਾਅਦ ਵਿੱਚ ਜਾਂਦੇ ਸੀ। ਇਹ ਅਕਾਲ ਪੁਰਖ, ਮੈਂ ਤੇਰੇ ਅੱਗੇ ਬੇਨਤੀ ਕਰਦੀ ਹਾਂ, ਜੇ ਔਲਾਦ ਦੇਣ ਲੱਗੇ ਆ ਨਾ, ਮੇਰੇ ਤੇ ਕਿਰਪਾ ਕਰੀ, ਮੈਨੂੰ ਉਹ ਬੱਚਾ ਦਈ। ਜੇ ਮੈਂ ਕਹਾਂ ਵੀ ਮੇਰੇ ਬੱਚੇ ਵਿੱਚ ਆਹ ਆਹ ਗੁਣ ਹੋਣ, ਮੈਂ ਕਹਾਂ ਵੀ ਉਹ ਸੰਤ ਹੋਵੇ, ਸਿਪਾਹੀ ਹੋਵੇ, ਦਾਨੀ ਹੋਵੇ, ਕਵੀ ਹੋਵੇ, ਵਿਦਵਾਨ ਹੋਵੇ, ਦਾਤਾ ਹੋਵੇ, ਸੂਰਮਾ ਹੋਵੇ, ਬਹਾਦਰ ਹੋਵੇ, ਯੋਧਾ ਹੋਵੇ, ਹੋ ਸਕਦਾ ਕੋਈ ਨਾ ਕੋਈ ਗੁਣ ਰਹਿ ਜੇ, ਹੋ ਸਕਦਾ ਕੋਈ ਨਾ ਕੋਈ ਗੁਣ ਰਹਿ ਜੇ, ਮੈਂ ਤੇਰੇ ਅੱਗੇ ਜੋਦੜੀ ਕਰਦੀ ਹਾਂ ਵੀ ਜਿਹੜੀ ਔਲਾਦ, ਜਿਹੜਾ ਬੱਚਾ ਮੇਰੀ ਝੋਲੀ ਵਿੱਚ ਪਾਏ ਨਾ, ਜਿੰਨੇ ਗੁਣ ਤੇਰੇ ਵਿੱਚ ਓਨੇ ਗੁਣ ਮੇਰੇ ਬੱਚੇ ਵਿੱਚ ਹੋਣ, ਤੇ ਮੇਰੇ ਬੱਚੇ ਦੇ ਦਰਸ਼ਨ ਕਰਕੇ ਜਿਹੜਾ ਵੀ ਦਰਸ਼ਨ ਕਰ ਲੇ ਉਹ ਇਹੀ ਕਹੇ ਵੀ ਅੱਜ ਮੈਂ ਤੁਰਦਾ ਫਿਰਦਾ ਰੱਬ ਧਰਤੀ ਤੇ ਵੇਖ ਕੇ ਆਇਆ। ਜਿਹੜੇ ਰੱਬ ਬਾਰੇ ਸੁਣਿਆ ਸੀ ਨਾ, ਉਹ ਰੱਬ ਤੁਰਦਾ ਫਿਰਦਾ ਮੈਂ ਅੱਜ ਵੇਖ ਕੇ ਆਇਆ, ਜਿਹੜੇ ਮੇਰੇ ਪੁੱਤ ਦੇ ਦਰਸ਼ਨ ਕਰੇ। ਪਿਆਰਿਓ, ਆਪਣੇ ਪੀਰਾਂ ਪੈਗੰਬਰਾਂ ਔਲੀਆ ਅਵਤਾਰ ਗੁਰੂਆਂ ਦਾ ਇਤਿਹਾਸ ਸਭ ਨੇ ਲਿਖਿਆ, ਪਰ ਸਵਾਦ ਉਦੋਂ ਆ ਜਾਂਦਾ ਹੈ ਜਦੋਂ ਅਣਧਰਮੀ ਦੂਜੇ ਮਤ ਦੇ ਕਲਗੀਧਰ ਪਾਤਸ਼ਾਹ ਦੀ ਉਸਤਤ ਲਿਖਦੇ ਨੇ। ਅੱਲਾ ਯਾਰ ਖਾਂ ਜੋਗੀ, ਅੱਲਾ ਖਾਂ ਯਾਰ ਖਾਂ ਜੋਗੀ, ਇਹ ਮੁਸਲਮਾਨ ਹੈ, ਆਪਣੇ ਅਕੀਦੇ ਵਿੱਚ ਰਹਿਣ ਵਾਲਾ, ਆਪਣੇ ਧਰਮ ਦੇ ਅਨੁਸਾਰ, ਅਕੀਦੇ ਦੇ ਅਨੁਸਾਰ ਜੀਵਨ ਜਿਉਣ ਵਾਲਾ। ਇਹਨੇ ਇੱਕ ਕਿਤਾਬ ਲਿਖੀ ਸਿਆਣ ਉਮਰੀ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਕੀ ਲਿਖਦਾ, ਕਹਿੰਦਾ ਇਨਸਾਫ ਕਰੇ ਜਮਾਨਾ, ਜੇ ਯਕੀਨ ਹੈ ਕੋਈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਨਿਰਪੱਖ ਹੋ ਕੇ ਵੇਖੇ, ਈਰਖਾ ਵਿੱਚ ਨਾ ਕੇ ਵੇਖੇ, ਉਹ ਨਫ਼ਰਤ ਵਿੱਚ ਆ ਕੇ ਨਾ ਵੇਖੇ, ਨਿਰਪੱਖ ਹੋ ਕੇ ਉਹਨਾਂ ਨਾਲ ਕੋਈ ਇਨਸਾਫ ਕਰੇ, ਉਹਨਾਂ ਦਾ ਕੋਈ ਜੀਵਨ ਵਾਚੇ, ਪੜ੍ਹੇ ਸੁਣੇ, ਇਨਸਾਫ ਕਰੇ ਜਮਾਨਾ, ਜੇ ਯਕੀਨ ਹੈ ਗੁਰੂ ਗੋਬਿੰਦ ਸਿੰਘ ਕਾ ਕੋਈ ਸਾਨੀ ਹੀ ਨਹੀਂ ਹੈ, ਗੁਰੂ ਗੋਬਿੰਦ ਸਿੰਘ ਕਾ ਕੋਈ ਸਾਨੀ ਹੀ ਨਹੀਂ ਹੈ, ਉਹਨਾਂ ਵਰਗਾ ਕੋਈ ਦੂਜਾ ਹੋਈ ਨਹੀਂ। ਜਦੋਂ ਆ ਲੈਣਾ ਉਹਨੇ ਲਿਖੀਆਂ ਨਾ, ਉਹਨੂੰ ਤਲਬ ਕਰ ਲਿਆ ਇਸਲਾਮ ਮਤ ਦੇ ਕਾਜ਼ੀਆਂ ਨੇ, ਉਹਨਾਂ ਨੂੰ ਤਲਬ ਕੀਤਾ, ਕਹਿਣ ਲੱਗੇ ਤੂੰ ਹਜ਼ਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲਾ, ਕੁਰਾਨ ਸ਼ਰੀਫ ਵਿੱਚ ਵਿਸ਼ਵਾਸ ਰੱਖਣ ਵਾਲਾ, ਹੱਜ ਕਰਨ ਵਾਲਾ, ਜਕਾਤ ਦੇਣ ਵਾਲਾ, ਨਵਾਜ਼ ਪੜ੍ਹਨ ਵਾਲਾ, ਤੂੰ ਉਸਤਤ ਲਿਖੇ ਹਜ਼ਰਤ ਮੁਹੰਮਦ ਸਾਹਿਬ ਦੀ ਗੱਲ ਸਮਝ ਪੈਂਦੀ ਹੈ, ਪਰ ਅੱਜ ਉਸਤਤ ਤੂੰ ਕਲਗੀਧਰ ਦੀ ਲਿਖ ਰਿਹਾ, ਅੱਜ ਉਸਤਤ ਤੂੰ ਕਲਗੀਧਰ ਦੀ ਲਿਖ ਰਿਹਾ, ਐ ਕਰ ਇਹ ਸ਼ਬਦ ਵਾਪਸ ਲੈ ਲਾ ਤੂੰ। ਉਹਨੇ ਹੋਰ ਲਿਖੇ, ਉਹ ਹੋਰ ਲਿਖਦਾ, ਉਹ ਕਹਿੰਦਾ ਖੁਦਾ ਕੀ ਕਸਮ ਅੱਲਾ ਕੀ ਸੁਗੰਧ ਹੈ। ਉਹ ਕਹਿੰਦਾ ਮੈਂ ਉਹ ਖੁਦਾ ਨੂੰ ਅੱਲਾ ਨੂੰ ਯਾਦ ਕਰਕੇ ਕਹਿਣਾ, ਜਿਤਨੀ ਵੀ ਕਰੂੰ ਗੋਬਿੰਦ ਕੀ ਉਸਤਤ ਸੋ ਕੰਮ ਹੈ, ਜਿਤਨੀ ਵੀ ਕਰੂੰ ਗੁਰੂ ਗੋਬਿੰਦ ਕੀ ਉਸਤਤ ਸੋ ਕੰਮ ਹੈ। ਤਾਂ ਉਹ ਵਕਤ ਮਜ਼੍ਹਬੀ ਕਾਜ਼ੀਆਂ ਨੇ, ਕੱਟੜਤਾ ਵਿੱਚ ਜਿਉਣ ਵਾਲੇ ਉਹ ਲੋਕ ਕਹਿੰਦੇ ਉਹਨੂੰ ਇਸਲਾਮ ਦੇ ਵਿੱਚੋਂ ਖਾਰਜ ਕਰਤਾ, ਵੀ ਤੂੰ ਸਾਡਾ ਨਹੀਂ ਹੈ, ਤੂੰ ਸਾਡਾ ਨਹੀਂ ਹੈ, ਤੈਨੂੰ ਜੰਨਤ ਨਹੀਂ ਮਿਲਣੀ, ਬਹਿਸਤ ਨਹੀਂ ਮਿਲਣੀ। ਇਹ ਉਹਨਾਂ ਦੇ ਧਰਮ ਦੇ ਅਨੁਸਾਰ ਮੈਂ ਗੱਲ ਕਰ ਰਿਹਾ, ਤੈਨੂੰ ਜੰਨਤ ਨਹੀਂ ਮਿਲਣੀ, ਬਹਿਸਤ ਨਹੀਂ ਮਿਲਣੀ, ਤੂੰ ਦੋਜਕਾਂ ਨੂੰ ਜਾਹੇਗਾ, ਤੈਨੂੰ ਹਾਜ਼ਰਤ ਮੁਹੰਮਦ ਸਾਹਿਬ ਦੀ ਗੋਦ ਨਹੀਂ ਮਿਲਣੀ। ਤੂੰ ਐਸਾ ਕੀਤਾ ਤੇ ਉਹਦਾ ਜਵਾਬ ਕੀ ਸੀ, ਉਹਦਾ ਜਵਾਬ ਕੀ ਸੀ? ਕਹਿੰਦਾ ਐ ਕਾਜ਼ੀਓ, ਤੁਸੀਂ ਕਹਿੰਦੇ ਹੋ ਵੀ ਮੈਂ ਇਹ ਸ਼ਬਦ ਵਾਪਸ ਲੈ ਲਾਂ ਤੇ ਮੁੜ ਕੇ ਮੈਨੂੰ ਇਸਲਾਮ ਦੇ ਵਿੱਚ ਤੁਸੀਂ ਦਾਖਲ ਕਰ ਲਓ, ਇਹ ਕਦੇ ਨਹੀਂ ਹੋ ਸਕਦਾ। ਮੈਨੂੰ ਨਾ ਜੰਨਤ ਦੀ ਲੋੜ ਹੈ, ਭਾਵ ਕਿ ਮੈਨੂੰ ਸਵਰਗਾਂ ਦੀ ਕੋਈ ਲੋੜ ਨਹੀਂ, ਨਾ ਮੈਨੂੰ ਜੰਨਤ ਦੀ ਲੋੜ ਹੈ, ਨਾ ਬਹਿਸਤ ਦੀ ਲੋੜ ਹੈ, ਤੇ ਨਾ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਦੀ ਗੋਦ ਦੀ ਲੋੜ ਹੈ। ਉਹ ਕਹਿਣ ਲੱਗੇ ਕਿਉਂ ਕਿਉਂ? ਕਹਿੰਦੇ ਮੈਨੂੰ ਜਦੋਂ ਦੀ ਮੈਂ ਕਲਗੀਧਰ ਪਾਤਸ਼ਾਹ ਦੀ ਉਸਤਤ ਲਿਖੀ ਹੈ ਨਾ, ਜਦੋਂ ਦੀ ਮੈਂ ਕਲਗੀਧਰ ਪਾਤਸ਼ਾਹ ਦੀ ਉਸਤਤ ਲਿਖੀ ਹੈ, ਮੈਨੂੰ ਹੋਰ ਕਿਸੇ ਹਜ਼ਰਤ ਮੁਹੰਮਦ ਸਾਹਿਬ ਦੀ ਗੋਦ ਦੀ ਲੋੜ ਹੀ ਨਹੀਂ ਰਹੀ। ਕੌਣ ਕਹਿ ਰਿਹਾ? ਅੱਲਾ ਯਾਰ ਖਾਂ ਜੋਗੀ, ਇੱਕ ਮੁਸਲਮਾਨ ਕਹਿ ਰਿਹਾ ਗੱਲ। ਜਦੋਂ ਦੀ ਮੈਂ ਉਸਤਤ ਲਿਖੀ ਹੈ, ਇੱਕ ਐਸਾ ਸਰੂਰ, ਐਸਾ ਆਨੰਦ ਹੈ, ਐਸਾ ਵਿਕਾਸ, ਐਸਾ ਖੇੜਾ, ਮੈਨੂੰ ਕਿਸੇ ਬਹਿਸ ਦੀ ਲੋੜ ਨਹੀਂ, ਹਜ਼ਰਤ ਮੁਹੰਮਦ ਸਾਹਿਬ ਦੀ ਗੋਦ ਦੀ ਲੋੜ ਨਹੀਂ, ਬਸ ਮੈਂ ਇਸੇ ਤਰ੍ਹਾਂ ਜੀਵਨ ਜਿਉ ਲਾਂਗਾ, ਮੈਂ ਹੁਣ ਤੁਹਾਡੇ ਚ ਨਹੀਂ ਆਵਾਂਗਾ ਤੇ ਨਾ ਮੈਂ ਆਪਣੇ ਸ਼ਬਦ ਵਾਪਸ ਲਵਾਂਗਾ। ਦੂਸਰਾ ਵਿਦਵਾਨ ਹੈ ਲਾਲਾ ਦੌਲਤ ਰਾਏ, ਇਹ ਦਯਾਨੰਦ ਸਰਸਵਤੀ ਦਾ ਚੇਲਾ ਹੈ, ਸਨਾਤਨ ਮਤੀਆ। ਇਹਨੇ ਵੀ ਕਲਮ ਚੁੱਕੀ, ਕਲਮ ਚੁੱਕਣ ਤੋਂ ਪਹਿਲਾਂ ਖਿਆਲ ਆਇਆ, ਕਹਿੰਦਾ ਮੈਂ ਉਹਦਾ ਇਤਿਹਾਸ ਲਿਖਾਂ, ਉਹਦਾ ਜਿਹੜਾ ਪੂਰਾ ਹੋਵੇ, ਮਨੁੱਖੀ ਮੱਦ ਹੈ ਇਹ, ਹਰ ਇੱਕ ਕੰਮ, ਹਰ ਇੱਕ ਗੱਲ, ਹਰ ਇੱਕ ਪੱਖ ਵਿੱਚ ਪੂਰਨਤਾ ਚਾਹੁੰਦਾ। ਇਹ ਕਹਿੰਦਾ ਜੇ ਮੇਰਾ ਘਰ ਹੈ ਉਹ ਵੀ ਪੂਰਾ ਹੋਵੇ, ਮੇਰੇ ਕੋਲ ਗੱਡੀ ਹੈ, ਧਨ ਦੌਲਤ, ਸਭ ਪਾਸੇ ਮੈਂ ਪੂਰਾ ਹੋਵਾਂ। ਇਹਨੇ ਵੀ ਕਲਮ ਚੁੱਕੀ, ਉਹ ਕਹਿੰਦਾ ਅਧੂਰਿਆਂ ਦਾ ਇਤਿਹਾਸ ਤਾਂ ਬੜਿਆਂ ਨੇ ਲਿਖਿਆ, ਚਲੋ ਅੱਜ ਮੈਂ ਪੂਰੇ ਦਾ ਇਤਿਹਾਸ ਲਿਖਾਂ। ਤੇ ਕਲਮ ਚੁੱਕ ਕੇ ਇਹ ਲਿਖਣ ਲੱਗਿਆ ਲਾਲਾ ਦੌਲਤ ਰਾਏ। ਇਹਦੀ ਨਿਗਾਹ ਗਈ ਹੈ ਗੁਰੂ ਕੇ ਸਵਾਰਿਓ, ਪਟਨਾ ਸਾਹਿਬ ਦੀ ਧਰਤੀ, ਪੌਂਟਾ ਸਾਹਿਬ ਦੀ ਧਰਤੀ, ਆਨੰਦਪੁਰ ਸਾਹਿਬ ਦੀ ਧਰਤੀ, ਮਾਛੀਵਾੜੇ ਦੀ ਧਰਤੀ। ਇਹਨੇ ਸ਼ੁਰੂ ਕੀਤਾ ਜਦੋਂ ਸਤਿਗੁਰ ਪੌਂਟੇ ਦੀ ਧਰਤੀ ਤੇ ਨੇ, ਉਹ ਵਕਤ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਵੀਆਂ ਦਾ ਦਰਬਾਰ ਸਜਾਉਂਦੇ ਨੇ, ਕਵੀਆਂ ਤੋਂ ਕਵਿਤਾਵਾਂ ਸੁਣਦੇ ਨੇ, ਉਹਨਾਂ ਨੂੰ ਇਨਾਮ ਦਿੰਦੇ ਨੇ, ਬਖਸ਼ਿਸ਼ਾਂ ਕਰਦੇ ਨੇ। ਤਾਂ ਕਹਿਣ ਲੱਗਿਆ ਐ ਕਲੰਗੀਧਰ ਪਾਤਸ਼ਾਹ, ਤੂੰ ਇੱਕ ਕਵੀ ਹੈ, ਤੂੰ ਇੱਕ ਕਵੀ ਹੈ, ਪਰ ਨਾਲ ਦੀ ਨਾਲ ਇਹਦੀ ਸੁਰਤ ਚਲੀ ਗਈ ਆਨੰਦਪੁਰ ਸਾਹਿਬ ਦੀ ਧਰਤੀ ਤੇ। ਉੱਥੇ ਕੀ ਹੈ, ਉੱਥੇ ਕੀ ਹੈ? ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਉਹਨਾਂ ਦੇ ਪਾਵਨ ਸੀਸ ਤੇ ਕਲੰਗੀ ਸ਼ੋਭਾ ਪਾਉਂਦੀ ਹੈ, ਸਤਿਗੁਰ ਤਖ਼ਤ ਤੇ ਬਿਰਾਜਮਾਨ ਨੇ, ਚੰਦਨ ਦੀ ਚੌਂਕੀ ਦੇ ਉੱਪਰ ਸਤਿਗੁਰੂ ਜੀ ਦੇ ਚਰਨ ਰੱਖੇ ਨੇ। ਇਹ ਉਹੀ ਪਟਾਵਾਂ ਨੇ ਜੋ ਰਾਜਾ ਰਤਨ ਰਾਏ ਅਸਾਮ ਦੀ ਧਰਤੀ ਤੋਂ ਲੈ ਕੇ ਆਇਆ ਸੀ, ਪ੍ਰਸ਼ਾਦੀ ਹਾਥੀ, ਜਿਸ ਦੀ ਸੁੰਡ ਤੋਂ ਲੈ ਕੇ ਪੂੰਛ ਤੱਕ ਉਹਦੇ ਸਰੀਰ ਤੇ ਚਿੱਟੀ ਧਾਰੀ ਸੀ। ਗੁਣ ਕੀ ਸੀ ਇਹਦੇ? ਕਿ ਸਤਿਗੁਰੂ ਜੀ ਦੇ ਪਾਵਨ ਸੀਸ ਤੇ ਚੌਰ ਸਾਹਿਬ ਦੀ ਸੇਵਾ ਕਰਿਆ ਕਰਦਾ ਸੀ, ਸਤਿਗੁਰੂ ਜੀ ਤੀਰ ਚਲਾਉਂਦੇ ਸੀ, ਚੁੱਕ ਕੇ ਲਿਆਇਆ ਕਰਦਾ ਸੀ, ਕਰਮ ਮੰਡਲ ਦੇ ਕੁੰਡੇ ਨੂੰ ਸੁੰਡ ਪਾ ਕੇ ਗੁਰੂ ਮਹਾਰਾਜ ਦੇ ਚਰਨਾਂ ਤੇ ਜਲ ਵੀ ਪਾਇਆ ਕਰਦਾ ਸੀ। ਇਹ ਗੁਣ ਸੀ ਇਹਦੇ। ਇਹਨੂੰ ਵੇਖ ਕੇ ਹੀ ਜਿਹੜਾ ਭੀਮ ਚੰਦ ਸੀ ਨਾ, ਜਿਹੜਾ ਭੀਮ ਚੰਦ ਸੀ, ਉਹ ਜਲ ਵੱਲ ਗਿਆ ਸੀ, ਕਹਿੰਦਾ ਵੀ ਰਾਜਾ ਮੈਂ ਆ, ਪਰ ਰਾਜਿਆਂ ਵਰਗੀ ਸ਼ੋਭਾ ਇਹਨਾਂ ਦੀ ਹੈ। ਉਹਨੇ ਫਿਰ ਇੱਥੋਂ ਹੀ ਕਿਹਾ ਸੀ ਵੀ ਜੋ ਕੁਝ ਗੁਰੂ ਗੋਬਿੰਦ ਸਿੰਘ ਕੋਲ ਹੈ, ਪ੍ਰਸ਼ਾਦੀ ਹਾਥੀ ਹੈ, ਪੰਜ ਕਲਾ ਸ਼ਸਤਰ ਹੈ, ਤੇ ਫਿਰ ਇਹਨਾਂ ਦੇ ਕੋਲ ਚੰਦਨ ਦੀ ਚੌਕੀ ਹੈ, ਕੀਮਤੀ ਚੰਦੂਆ ਜੋ ਕਾਬਲ ਦੀ ਸੰਗਤ ਲੈ ਕੇ ਆਈ ਸੀ, ਇਹ ਸਭ ਕੁਝ ਮੇਰੇ ਦਰਬਾਰ ਵਿੱਚ ਹੋਣਾ ਚਾਹੀਦਾ, ਇਹਨਾਂ ਕੋਲ ਨਹੀਂ ਹੋਣਾ ਚਾਹੀਦਾ। ਇੱਥੋਂ ਉਹ ਸੜਿਆ ਸੀ ਭੀਮ ਚੰਦ। ਤਾਂ ਸਤਿਗੁਰੂ ਚੰਦਨ ਦੀ ਚੌਂਕੀ ਤੇ ਚਰਨ ਨੇ, ਉੱਪਰ ਚੰਦੋਆ ਸਾਹਿਬ ਹੈ, ਚੌਰ ਦੀ ਸੇਵਾ ਹੋ ਰਹੀ ਹੈ, ਸੀਸ ਤੇ ਕਲੰਗੀ ਸੋਭਾ ਪਾਉਂਦੀ ਹੈ, ਉਹ ਲਿਖਣ ਲੱਗਿਆ ਕਹਿੰਦਾ ਇਹ ਕੋਈ ਦੁਨੀਆ ਦਾ ਬਾਦਸ਼ਾਹ। ਪਹਿਲਾਂ ਕੀ ਕਹਿੰਦਾ ਵੀ ਐ ਕਲੰਗੀ ਧਰ ਤੂੰ ਇੱਕ ਕਵੀ ਹੈ, ਫਿਰ ਕਹਿੰਦਾ ਨਹੀਂ ਨਹੀਂ ਇਹ ਦੁਨੀਆ ਦਾ ਇੱਕ ਬਾਦਸ਼ਾਹ। ਉਹਦੀ ਸੁਰਤ ਹੋਰ ਅੱਗੇ ਗਈ ਮਾਛੀਵਾੜੇ ਦੀ ਧਰਤੀ ਤੇ। ਉਥੇ ਕੀ ਹੈ, ਨਾ ਹੁਣ ਸਿਰ ਤੇ ਕਲੰਗੀ ਹੈ, ਨਾ ਸਿਰ ਤੇ ਕਲੰਗੀ, ਨਾ ਹੱਥ ਵਿੱਚ ਬਾਜ, ਨਾ ਤਾਜ, ਨਾ ਹੇਠਾਂ ਘੋੜਾ, ਨਾ ਪੈਰ ਵਿੱਚ ਜੋੜਾ, ਨਾ ਹੇਠਾਂ ਤਲਾਈ, ਨਾ ਉੱਪਰ ਰਜਾਈ, ਨਾ ਕੋਈ ਵਛਾਈ। ਸਤਿਗੁਰਾਂ ਦਾ ਪਾਵਨ ਸਰੀਰ ਉਹ ਵਕਤ ਜਦੋਂ ਚੱਲੇ ਸੀ ਨਾ ਚਮਕੌਰ ਦੀ ਗੜੀ ਨੂੰ ਛੱਡ ਕੇ, ਉਹ ਵਕਤ ਸਤਿਗੁਰੂ ਜੀ ਨੇ ਆਪਣੇ ਚਰਨਾਂ ਦਾ ਜੋੜਾ ਲਾ ਦਿੱਤਾ ਸੀ, ਜੋੜਾ ਨਹੀਂ ਸੀ ਪਾਇਆ, ਜੋੜਾ ਲਾ ਕੇ ਤਾੜੀ ਮਾਰ ਕੇ ਚੱਲੇ ਸੀ। ਕਿਉਂ? ਕਿਉਂਕਿ ਅਨੇਕਾਂ ਸਿੱਖ ਨੇ ਜੋ ਸ਼ਹਾਦਤ ਦਾ ਜਾਮ ਪੀ ਕੇ ਉਹਨਾਂ ਦੇ ਸਰੀਰ ਉੱਥੇ ਰਣ ਤੱਤੇ ਵਿੱਚ ਪਏ ਨੇ, ਕਿਸੇ ਦਾ ਦਸਤਾਰਾ ਖੁੱਲਿਆ, ਕਿਸੇ ਦੇ ਕੇਸ ਖੁੱਲੇ ਨੇ, ਕਿਸੇ ਦਾ ਕੰਘਾ ਕੋਲ ਪਿਆ, ਮਦਾ ਕਿਸੇ ਐਸਾ ਹੋਵੇ ਕਿ ਮੇਰਾ ਪੈਰ ਉਹਨਾਂ ਦੇ ਕੇਸਾਂ ਨੂੰ ਟਕਰਾ ਜੇ, ਮੇਰਾ ਪੈਰ ਉਹਨਾਂ ਦੇ ਦਸਤਾਰੇ ਨੂੰ, ਉਹਨਾਂ ਦੇ ਕੰਘੇ ਨੂੰ ਟਕਰਾ ਜੇ। ਤਾਂ ਉਹ ਵਕਤ ਸਤਿਗੁਰੂ ਜੀ ਨੇ ਆਪਣਾ ਜੋੜਾ ਲਾਇਆ ਤੇ ਜੋੜਾ ਲਾ ਕੇ ਚੱਲੇ ਨੇ, ਮੇਰਾ ਕਿਤੇ ਜੋੜਾ ਨਾ ਟਕਰਾ ਜੇ। ਤਾਂ ਹੁਣ ਜਦੋਂ ਚੱਲੇ ਰਸਤੇ ਵਿੱਚ ਕੰਡਿਆਲੀਆਂ ਝਾੜੀਆਂ ਨੇ, ਪੈਰਾਂ ਵਿੱਚ ਕੰਡੇ ਵੱਜੇ ਨੇ, ਤਾਂ ਪੈਰਾਂ ਵਿੱਚੋਂ ਵੀ ਖੂਨ ਵਗਦਾ, ਲੱਤਾਂ ਵਿੱਚੋਂ ਵੀ ਖੂਨ ਵਗਦਾ, ਝਾੜੀਆਂ ਵਿੱਚ ਜਾਮਾ ਫਸ ਫਸ ਕੇ ਲੀਰੋ ਲੀਰ ਹੋ ਚੁੱਕਿਆ। ਨਾ ਤਾਜ, ਨਾ ਬਾਜ, ਨਾ ਤਲਾਈ, ਨਾ ਰਜਾਈ, ਨਾ ਵਿਛਾਈ, ਤੇ ਤਨ ਦੇ ਉੱਪਰ ਝਾੜੀਆਂ ਕੰਡੇ ਵੱਜ ਵੱਜ ਕੇ ਖੂਨ ਵਗਦਾ। ਤਾਂ ਉਹ ਮਾਹੀ ਇੱਕ ਟਿੰਡ ਦਾ ਸਰਾਣਾ ਲਾ ਕੇ ਪਿਆ, ਪਰ ਉਹਦਾ ਪਾਵਨ ਹੱਥ ਸ਼ਮਸ਼ੀਰ ਦੇ ਮੁੱਠੇ ਵਿੱਚ ਹੈ। ਤਾਂ ਲਾਲਾ ਦੌਲਤ ਰਾਏ ਕਹਿਣ ਲੱਗਿਆ, ਐ ਕਲੰਗੀ ਧਰ ਮੈਨੂੰ ਲੱਗਦਾ ਇਹ ਕੋਈ ਥੱਕਿਆ ਟੁੱਟਿਆ ਰਾਹੀ ਹੈ, ਇਹ ਕੋਈ ਥੱਕਿਆ ਟੁੱਟਿਆ ਰਾਹੀ ਹੈ, ਇਹ ਕੋਈ ਦਰਵੇਸ਼ ਹੈ। ਇੱਕ ਪਾਸੇ ਕਹਿੰਦਾ ਤੂੰ ਬਾਦਸ਼ਾਹ, ਜਦੋਂ ਮੈਂ ਆਨੰਦਪੁਰ ਸਾਹਿਬ ਵੇਖਦਾ ਤੇਰਾ ਦਰਬਾਰ, ਜਦੋਂ ਮੈਂ ਮਾਛੀਵਾੜਾ ਵੇਖਦਾ ਤਾਂ ਮੈਨੂੰ ਲੱਗਦਾ ਵੀ ਤੇਰੇ ਵਰਗਾ ਤਾਂ ਦਰਵੇਸ਼ ਕੋਈ ਨਹੀਂ, ਤੂੰ ਦਰਵੇਸ਼ ਆ। ਫਿਰ ਉਹਦੀ ਸੁਰਤ ਚਲੀ ਗਈ, ਨਹੀਂ 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 ਇਹ ਦਰਵੇਸ਼, ਇਹ ਤਾਂ ਇੱਕ ਦਾਤਾ ਹੈ, ਇਹ ਇੱਕ ਦਾਨੀ ਹੈ, ਪਰ ਦਾਨੀ ਵੀ ਤੇਰੇ ਵਰਗਾ ਕੋਈ ਨਹੀਂ। ਦੁਨੀਆਂ ਵਿੱਚ ਕੋਈ ਜ਼ਮੀਨਾਂ ਦਾਨ ਕਰਦਾ, ਕੋਈ ਪੈਸਾ ਦਾਨ ਕਰਦਾ, ਕੋਈ ਕੱਪੜੇ ਦਾ ਦਾਨ ਦਿੰਦਾ, ਕੋਈ ਅਨਾਜ ਦਾ ਦਾਨ ਦਿੰਦਾ, ਕੋਈ ਸੋਹਣੇ ਚਾਂਦੀ ਦਾ ਦਾਨ ਦਿੰਦਾ, ਪਰ ਐਸਾ ਕੋਈ ਨਹੀਂ ਵੇਖਿਆ ਜਿਹੜਾ ਸਰਵੰਸੀ ਦਾਨ ਕਰ ਦੇਵੇ, ਜਿਹੜਾ ਆਪਣੇ ਪੁੱਤਰਾਂ ਦਾ ਹੀ ਦਾਨ ਕਰ ਦੇਵੇ। ਪਿਛਲੇ ਦਿਨਾਂ ਵਿੱਚ ਮੈਂ ਬੇਨਤੀ ਕੀਤੀ, ਡਾਕਟਰ ਜਸਵੰਤ ਸਿੰਘ ਨੇਕੀ ਸਿੱਖ ਕੌਮ ਦੇ ਚੰਗੇ ਫਿਲਾਸਫਰ ਹੋਏ, ਉਹਨਾਂ ਦੀ ਇੱਕ ਕਿਤਾਬ ਹੈ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੈ, ਜਿਨ੍ਹਾਂ ਨੇ ਪੜ੍ਹੀ ਹੋਵੇ, ਬੜੀ ਪਿਆਰੀ ਗੱਲ ਲਿਖਦੇ ਉਹਦੇ ਵਿੱਚ। ਉਹ ਕਹਿੰਦੇ ਮੈਂ ਨਿੱਕਾ ਜਿਹਾ ਸੀ, ਸੰਗਤ ਜੀ ਇਹ ਉਹ ਵਿਦਵਾਨ ਨੇ ਜਿਨ੍ਹਾਂ ਦੀ ਕਲਮ ਦੇ ਵਿੱਚੋਂ ਗੁਰਮਤ ਝਲਕਦੀ ਆ, ਗੁਰਮਤ ਪੜ੍ਹ ਕੇ ਵੇਖੋ ਇਹਨਾਂ ਨੂੰ ਵੀ ਐਨ ਤੱਤ ਗੁਰਮਤ ਝਲਕਦੀ ਹੈ। ਬੜੇ ਉਹਨਾਂ ਨੇ ਛੋਟੇ ਛੋਟੇ ਆਪਣੇ ਜੀਵਨ ਦੇ ਅਨੁਭਵ ਉਹਦੇ ਵਿੱਚ ਦਰਜ ਕੀਤੇ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝਾ। ਉਹ ਕਹਿਣ ਲੱਗੇ ਮੈਂ ਨਿੱਕਾ ਜਿਹਾ ਸੀ, ਆਪਣੇ ਨਾਨਕੇ ਘਰ ਵਿੱਚ ਗਿਆ, ਮੇਰੇ ਨਾਨਾ ਜੀ ਨਿਤਨੇਮੀ ਸੀ, ਸਤਿਗੁਰਾਂ ਦਾ ਪ੍ਰਕਾਸ਼ ਘਰ ਵਿੱਚ ਹੈ। ਤਾਂ ਮੈਨੂੰ ਕਹਿਣ ਲੱਗੇ ਜਸਵੰਤ ਸਿੰਘ ਵੀ ਅੱਜ ਆਪਾਂ ਰਲ ਕੇ ਨਿਤਨੇਮ ਕਰਨਾ, ਤੇ ਸੰਸਕਾਰ ਘਰੋਂ ਮਿਲੇ ਹੋਏ ਸੀ। ਤੇ ਜਦੋਂ ਨਿਤਨੇਮ ਹੋ ਗਿਆ ਨਾ, ਮੈਨੂੰ ਕਹਿੰਦੇ ਚੱਲ ਵੀ ਅੱਜ ਅਰਦਾਸਾ ਤੂੰ ਸੋਧ, ਅਰਦਾਸ ਕਰ। ਕਹਿੰਦੇ ਮੈਂ ਅਰਦਾਸ ਕਰਨ ਲੱਗ ਗਿਆ, ਨੌ ਪਾਤਸ਼ਾਹੀਆਂ ਦੇ ਨਾਂ ਲਏ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਾਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਜਦੋਂ ਆਹ ਗੱਲ ਇੱਥੇ ਆਈ ਤਾਂ ਅੱਗੇ ਮੈਂ ਗੁਰੂ ਦੇ ਪਿਆਰ ਵਿੱਚ ਭਿੱਜ ਕੇ ਕੁਝ ਸ਼ਬਦ ਬੋਲੇ, ਐ ਕਲੰਗੀਆਂ ਵਾਲੇ ਨੀਲੇ ਘੋੜੇ ਦੇ ਸਾਹ ਅਸਵਾਰ, ਪੁੱਤਰਾਂ ਦੇ ਦਾਨੀ ਸਰਵੰਸ ਦਾਨੀ ਅੰਮ੍ਰਿਤ ਕੇ ਦਾਤੇ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਇ। ਕਹਿੰਦੇ ਅਰਦਾਸ ਪੂਰੀ ਹੋ ਗਈ, ਸ੍ਰੀ ਮੁਖਵਾਕ ਹੋਇਆ। ਅਸੀਂ ਜਦੋਂ ਕਮਰੇ ਤੋਂ ਬਾਹਰ ਆਏ ਨਾ, ਮੇਰੇ ਨਾਨਾ ਜੀ ਮੈਨੂੰ ਕਹਿਣ ਲੱਗੇ, ਜਸਵੰਤ ਸਿਆ ਵੀ ਪੁੱਤ ਤੈਨੂੰ ਇੱਕ ਗੱਲ ਸਮਝਾਉਣੀ, ਤੇਰੇ ਨਾਲ ਇੱਕ ਗੱਲ ਕਰਨੀ ਆ। ਮੈਂ ਹੱਥ ਜੋੜੇ, ਨਾਨਾ ਜੀ ਦੱਸੋ ਵੀ ਗੁਸਤਾਖੀ ਹੋਈ ਆ ਕੋਈ? ਕਹਿਣ ਲੱਗੇ ਕੋਈ ਗੁਸਤਾਖੀ ਨਹੀਂ ਹੋਈ, ਪਰ ਇੱਕ ਗੱਲ ਖਿਆਲ ਰੱਖੀ। ਦੇਖੋ ਹਰੇਕ ਦਾ ਆਪੋ ਆਪਣਾ ਪੱਖ ਹੈ ਸੋਚਣ ਦਾ, ਵਿਚਾਰਨ ਦਾ। ਇਹਦਾ ਮਤਲਬ ਇਹ ਨਹੀਂ ਕਿ ਅਸੀਂ ਪਾਤਸ਼ਾਹ ਜੀ ਨੂੰ ਕਲੰਗੀਧਰ ਨਹੀਂ ਕਹਿਣਾ, ਕਲੰਗੀਧਰ ਅਸੀਂ ਅੰਮ੍ਰਿਤ ਕੇ ਦਾਤੇ ਨਹੀਂ ਕਹਿਣਾ, ਅਸੀਂ ਬਾਜਾਂ ਵਾਲੇ ਤਾਜਾਂ ਵਾਲੇ ਨਹੀਂ ਕਹਿਣਾ। ਪਰ ਨਹੀਂ, ਉਹਨਾਂ ਦੇ ਕਹਿਣ ਦਾ, ਵੇਖਣ ਦਾ, ਸੋਚਣ ਦਾ ਨਜ਼ਰੀਆ ਇੱਕ ਵੱਖਰੇ ਪੱਖ ਤੋਂ ਹੈ। ਉਹ ਕਹਿਣ ਲੱਗੇ ਪੁੱਤਰ ਜੀ ਵੀ ਜਦੋਂ ਕਲੰਗੀਧਰ ਪਾਤਸ਼ਾਹ ਦਾ ਨਾਮ ਲਵੇ ਨਾ, ਬਸ ਇੱਕੋ ਹੀ ਸ਼ਬਦ ਕਹਿ ਦਿਆ ਕਰ, ਇੱਕੋ ਹੀ, ਉਹਦੇ ਵਿੱਚ ਹੀ ਸਾਰਾ ਕੁਝ ਆ ਜਾਂਦਾ। ਕਹਿਣ ਲੱਗਿਆ ਜੀ ਕਿਹੜਾ? ਕਹਿੰਦੇ ਸਰਬੰਸਦਾਨੀ, ਇੱਕੋ ਹੀ ਕਹਿ ਦਿਆ ਕਰ। ਕਹਿੰਦੇ ਮੈਂ ਪੁੱਛਿਆ ਵੀ ਨਾਨਾ ਜੀ ਕਿਉਂ ਐਸਾ ਤੁਸੀਂ ਕਿਉਂ ਕਿਹਾ? ਕਹਿਣ ਲੱਗੇ ਇਹ ਦੁਨੀਆਂ ਤੇ ਨਾ, ਇਹ ਦੁਨੀਆਂ ਤੇ ਐਸਾ ਵੀ ਹੋ ਸਕਦਾ ਹੈ ਕਿ ਗੁਰੂ ਗੋਬਿੰਦ ਸਿੰਘ ਵਾਂਗ ਆਪਣੇ ਸਿਰ ਤੇ ਕੋਈ ਕਲੰਗੀ ਵੀ ਲਾ ਲਵੇ। ਲਾਈ ਸੀ ਸਰਸੇ ਵਾਲੇ ਸਾਧ ਨੇ, ਉਹਦੇ ਵਾਂਗ ਕੋਈ ਕਲੰਗੀ ਵੀ ਲਾ ਲਵੇ, ਉਹਦੇ ਵਰਗਾ ਕੋਈ ਜਾਮਾ ਵੀ ਪਾ ਲਵੇ, ਉਹ ਕੋਈ ਘੋੜੇ ਵੀ ਰੱਖ ਲਵੇ, ਕੋਈ ਘੋੜੇ ਵੀ ਰੱਖ ਲਵੇ ਤੇ ਕੋਈ ਬਾਜ ਵੀ ਰੱਖ ਲਵੇ, ਇਹ ਸਭ ਕੁਝ ਹੋ ਸਕਦਾ ਹੈ। ਤੇ ਉਹਦੇ ਵਾਂਗ ਜਿਵੇਂ ਉਹ ਸੌਦਾ ਸਾਧ ਨੇ ਸਵਾਂਗ ਰਚਿਆ ਕੜਾਹੇ ਦੇ ਵਿੱਚ ਸਰਬਤ ਪਾ ਕੇ ਨਾ, ਉਹਨੇ ਸੱਤ ਸਿਤਾਰੇ ਬਣਾਏ ਸੀ। ਉਹ ਕਹਿਣ ਲੱਗਿਆ ਸੀ ਮੈਂ ਆਹ ਕਰ ਰਿਹਾ। ਉਹਦੀ ਰੀਸ ਹਰ ਕੋਈ ਕਰ ਸਕਦਾ ਹੈ, ਪਰ ਉਹਦੀ ਇੱਕ ਰੀਸ ਨਹੀਂ ਹੋ ਸਕਦੀ। ਕੋਈ ਕਲੰਗੀ ਵੀ ਲਾ ਸਕਦਾ, ਘੋੜੇ ਵੀ ਰੱਖ ਸਕਦਾ, ਬਾਜ ਵੀ ਰੱਖ ਸਕਦਾ, ਤੇ ਉਹਦੇ ਵਾਂਗ ਉਹਦਾ ਸਵਾਂਗ ਰਚ ਕੇ ਪਾਤਸ਼ਾਹ ਜੀ ਦਾ ਕੋਈ ਕਹੇ ਵੀ ਮੈਂ ਅੰਮ੍ਰਿਤ ਤਿਆਰ ਕਰਤਾ, ਐਸਾ ਵੀ ਹੋ ਸਕਦਾ, ਕੋਈ ਪੋਸ਼ਾਕਾਂ ਵੀ ਪਾ ਸਕਦਾ, ਪਰ ਉਹਦੇ ਵਾਂਗ ਕੋਈ ਸਰਬੰਸ ਦਾਨ ਨਹੀਂ ਕਰ ਸਕਦਾ, ਪੁੱਤਰਾਂ ਦਾ ਦਾਨ ਨਹੀਂ ਕਰ ਸਕਦਾ। ਇੱਥੇ ਇੱਕ ਵਿਦਵਾਨ ਕਹਿੰਦਾ, ਉਹ ਕਹਿੰਦਾ ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ, ਅਲੋਕਾਰ ਹੁੰਦੀਆਂ ਨੇ ਵਿਲੱਖਣ, ਜੋ ਅੱਜ ਤੱਕ ਹੋਈ ਨਹੀਂ, ਅਲੋਕਾਰ ਗੱਲਾਂ ਮੇਰੇ ਗੁਰੂ ਦੀਆਂ, ਭਲਾ ਉਸ ਦੀ ਕਰੇਗਾ ਰੀਸ ਕਿਹੜਾ? ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਕਿਹੜਾ ਜੰਗ ਵਿੱਚ ਤੋਰੇਗਾ ਪੁੱਤਰਾਂ ਨੂੰ, ਪੈਂਦੀ ਮੋਹ ਦੀ ਜਰੇਗਾ ਚੀਸ ਕਿਹੜਾ? 9 ਸਾਲ ਦੀ ਉਮਰ ਵਿੱਚ ਪਿਤਾ ਜੀ ਦਾ ਕੱਟਿਆ ਸੀਸ ਝੋਲੀ ਪਵਾਏਗਾ ਕਿਹੜਾ? ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ, ਨੂਰਾ ਮਾਹੀ ਭੇਜਿਆ ਸੀ ਨਾ ਪਾਤਸ਼ਾਹ ਨੇ, ਸਰਹੰਦ ਵੀ ਜਾ ਉੱਥੇ ਦੇ ਸੁੱਧ ਬੁੱਧ ਲੈ ਕੇ ਆ। ਸੁਣ ਕੇ ਗੱਲ ਸਰਹੰਦ ਦੀ ਮਾਹੀ ਕੋਲੋਂ, ਭਲਾ ਵੱਟੇਗਾ ਹੋਰ ਕਸੀਸ ਕਿਹੜਾ? ਹਿੱਕ ਤਾਣ ਕੇ ਸਾਹਮਣੇ ਦੁਸ਼ਮਣਾਂ ਦੇ, ਉਸ ਵਾਂਗ ਨੀ ਕੋਈ ਖਲੋ ਸਕਦਾ। ਓਏ ਗੁਰੂ ਹੋਏ ਵੀ ਨੇ, ਗੁਰੂ ਹੈ ਵੀ ਨੇ, ਪਰ ਉਹਦੇ ਵਰਗਾ ਗੁਰੂ ਨੀ ਕੋਈ ਹੋ ਸਕਦਾ। ਗੁਰੂ ਹੋਏ ਵੀ ਨੇ, ਗੁਰੂ ਹੈ ਵੀ ਨੇ, ਉਹਦੇ ਵਰਗਾ ਗੁਰੂ ਨੀ ਕੋਈ ਹੋ ਸਕਦਾ। ਲਾਲਾ ਦੌਲਤ ਰਾਏ ਕਹਿਣ ਲੱਗਿਆ ਵੀ ਮੈਂ ਸੋਚਿਆ ਇਹ ਕੋਈ ਦਾਨੀ ਹੈ, ਪਰ ਤੇਰੇ ਵਰਗਾ ਮੈਨੂੰ ਕੋਈ ਦਾਨੀ ਵੀ ਨਹੀਂ ਦਿਸਿਆ। ਫਿਰ ਮੇਰੀ ਸੁਰਤ ਚਲੀ ਗਈ, ਨਹੀਂ ਤੂੰ ਕੇਵਲ ਦਾਨੀ ਨਹੀਂ, ਤੂੰ ਭਿਖਾਰੀ ਵੀ ਹੈ, ਤੂੰ ਭਿਖਾਰੀ ਵੀ ਹੈ। ਜਿਹੜਾ ਦਾਨੀ ਹੋਵੇ ਨਾ, ਦਾਤਾ, ਉਹ ਕਦੇ ਕਿਸੇ ਅੱਗੇ ਹੱਥ ਨਹੀਂ ਜੋੜਦਾ ਹੁੰਦਾ, ਨਾ ਗੋਡੇ ਟੇਕਦਾ ਹੁੰਦਾ, ਨਾ ਕਦੇ ਕਿਸੇ ਦੇ ਅੱਗੇ ਸੀਸ ਨਵਾਉਂਦਾ ਹੁੰਦਾ। ਪਰ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ ਸਭ ਕੁਝ ਮੈਂ ਤੁਹਾਡੇ ਜੀਵਨ ਵਿੱਚੋਂ ਤੱਕਿਆ। ਕਦੋਂ ਕਦੋਂ ਤੱਕਿਆ? ਉਹ ਕਲੰਗੀਧਰ ਪਾਤਸ਼ਾਹ ਨੇ ਗੋਡੇ ਨਹੀਂ ਟੇਕੇ ਜਦੋਂ 10 ਲੱਖ ਫੌਜ ਚੜ੍ਹ ਕੇ ਆਈ ਹੈ ਚਮਕੌਰ ਦੀ ਗੜੀ ਤੇ। 22 ਧਾਰ ਦੇ ਪਹਾੜੀ ਰਾਜੇ ਔਰੰਗਜ਼ੇਬ, ਸੂਬਾ ਮੁਲਤਾਨ, ਸੂਬਾ ਲਾਹੌਰ, ਸੂਬਾ ਸਰਹੰਦ, ਸਭ ਨੇ ਰਲ ਕੇ ਤਾਣ ਲਾਇਆ, ਜ਼ੋਰ ਲਾਇਆ ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਹੱਥ ਜੜਾ ਦਈਏ, ਜਿਉਂਦਾ ਜਾਂ ਮੁਰਦਾ ਫੜ ਲਈਏ, ਇਹਦੇ ਗੋਡੇ ਟਿਕਾ ਦਈਏ। ਪਰ ਐਸਾ ਨਹੀਂ ਹੋ ਸਕਿਆ, ਐਸਾ ਨਹੀਂ ਹੋਇਆ। ਉਹਨੇ ਗੋਡੇ ਨਹੀਂ ਟੇਕੇ ਕਿਸੇ ਜਰਵਾਣੇ ਅੱਗੇ, ਨਾ ਹੱਥ ਜੋੜੇ ਤੇ ਨਾ ਕਦੇ ਆਪਣਾ ਸੀਸ ਨੀਵਾਂ ਕੀਤਾ। ਜ਼ਿੰਦਗੀ ਵਿੱਚ ਇੱਕੋ ਵਾਰ ਸਮਾਂ ਆਇਆ, ਇੱਕੋ ਵਾਰ, ਜਦੋਂ ਕਲੰਗੀਧਰ ਪਾਤਸ਼ਾਹ ਹੱਥ ਵੀ ਜੋੜਦੇ ਨੇ, ਹੱਥ ਫੈਲਾਉਂਦੇ ਨੇ, ਜਦੋਂ ਉਹ ਗੋਡੇ ਵੀ ਟੇਕਦੇ ਨੇ ਤੇ ਜਦੋਂ ਆਪਣਾ ਸੀਸ ਵੀ ਨਵਾਉਂਦੇ ਨੇ। ਕਦੋਂ? ਜਦੋਂ ਪੰਜ ਪਿਆਰਿਆਂ ਦੇ ਕੋਲੋਂ ਅੰਮ੍ਰਿਤ ਦੀ ਦਾਤ ਲਈ ਹੈ। ਜਦੋਂ ਤਾਂ ਫਿਰ ਸਾਨੂੰ ਵੀ ਸੋਚਣਾ ਚਾਹੀਦਾ ਨਾ, ਕਲਗੀਧਰ ਪਾਤਸ਼ਾਹ ਦਾ ਅੱਜ ਆਪਾਂ ਦਿਹਾੜਾ ਮਨਾ ਰਹੇ ਹਾਂ, ਉਹ ਕਿਹੜੀ ਤਾਕਤ ਹੈ ਜੋ ਕਲਗੀਧਰ ਦੇ ਗੋਡੇ ਲਵਾਉਂਦੀ ਹੈ, ਉਹ ਕਿਹੜੀ ਤਾਕਤ ਹੈ ਜੋ ਉਹਨਾਂ ਦੇ ਹੱਥ ਜੜਾਉਂਦੀ ਹੈ, ਉਹ ਕਿਹੜੀ ਤਾਕਤ ਹੈ ਜਿਨ੍ਹਾਂ ਦੇ ਅੱਗੇ ਕਲਗੀਧਰ ਪਾਤਸ਼ਾਹ ਸਿਰ ਨੀਵਾਂ ਕਰਦੇ ਨੇ। ਖਾਲਸੇ ਦੇ ਅੱਗੇ, ਪੰਜਾਂ ਦੇ ਅੱਗੇ ਜਦੋਂ ਗੋਡੇ ਟੇਕ ਕੇ ਬੈਠੇ ਨਾ, ਗੋਡੇ ਟੇਕ ਕੇ ਵੀਰ ਆਸਣ ਲਾਇਆ ਤੇ ਹੱਥ ਫੈਲਾ ਕੇ ਜਿਵੇਂ ਹੱਥਾਂ ਦੇ ਵਿੱਚ ਕੁਝ ਪਵਾਉਣਾ ਹੁੰਦਾ, ਹੱਥ ਫੈਲਾ ਕੇ ਕਹਿਣ ਲੱਗੇ, ਖਾਲਸਾ ਜੀ ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ, ਮੈਨੂੰ ਵੀ ਅੰਮ੍ਰਿਤ ਦੀ ਦਾਤ ਦੇ ਦਿਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਲਓ ਤੇ ਮੈਨੂੰ ਵੀ ਆਪਣਾ ਰੂਪ ਬਣਾ ਲਓ, ਮੈਂ ਵੀ ਤੁਹਾਡੇ ਵਿੱਚ ਹੀ ਹਾਂ। ਉਹ ਪੰਜਾਂ ਦੇ ਅੱਗੇ ਭਿਖਾਰੀ ਬਣਿਆ। ਐ ਕਲਗੀਧਰ ਪਾਤਸ਼ਾਹ ਮੈਂ ਤੈਨੂੰ ਕੀ ਕਹਾਂ, ਤੈਨੂੰ ਸੂਰਮਾ ਕਹਾਂ, ਤੈਨੂੰ ਭਿਖਾਰੀ ਕਹਾਂ, ਤੈਨੂੰ ਬਾਦਸ਼ਾਹ ਕਹਾਂ, ਤੈਨੂੰ ਦਰਵੇਸ਼ ਕਹਾਂ, ਤੇ ਜੇ ਮੈਂ ਤੇਰਾ ਅਗਲਾ ਗੁਣ ਵੇਖਾਂ, ਜੇ ਮੈਂ ਤੇਰਾ ਅਗਲਾ ਗੁਣ ਵੇਖਾਂ, ਤੇਰੇ ਵਰਗਾ ਸੂਰਮਾ ਵੀ ਕੋਈ ਨਹੀਂ, ਤੇਰੇ ਵਰਗਾ ਸੂਰਮਾ ਕੋਈ ਨਹੀਂ। ਤੇ ਐਡੀ ਸ਼ਾਸਤਰ ਕਲਾ ਦਾ ਅਭਿਆਸ ਸੀ ਸਤਿਗੁਰਾਂ ਦਾ, ਇਸ ਘਟਨਾ ਨੂੰ ਵਿਦਵਾਨਾਂ ਨੇ ਵੱਖ ਵੱਖ ਰੂਪਾਂ ਵਿੱਚ ਪੇਸ਼ ਕੀਤਾ। ਕਲਗੀਧਰ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਨੇ, ਸੂਬਾ ਬਜੀਦਾ ਸਰਹੰਦ ਵਾਲਾ ਇਹ ਉੱਥੇ ਗਿਆ ਹੋਇਆ ਹੈ। ਲਾਲ ਕਿਲੇ ਦੇ ਅੰਦਰ ਨਾ ਇੱਕ ਵੱਡਾ ਮੰਜਾ ਡਾਹ ਕੇ ਆਪਣੇ ਅਮੀਰਾਂ ਵਜ਼ੀਰਾਂ ਦੇ ਨਾਲ ਇਹ ਸ਼ਤਰੰਜ ਦੀ ਬਾਜ਼ੀ ਲਾ ਰਿਹਾ। ਤੇ ਕਲਗੀਧਰ ਪਾਤਸ਼ਾਹ ਨੇ ਜਿੱਥੇ ਸਤਿਗੁਰਾਂ ਦੀ ਯਾਦ ਵਿੱਚ ਗੁਰਸਥਾਨ ਬਣਿਆ ਦਮਦਮਾ ਸਾਹਿਬ, ਉਥੋਂ ਤੀਰ ਛੱਡਿਆ ਇੱਕ, ਤੇ ਤੀਰ ਆ ਕੇ ਮੰਜੇ ਦੇ ਪਾਵੇ ਚ ਲੱਗਿਆ। ਉਸ ਤੀਰ ਦੇ ਨਾਲ ਸੋਨਾ ਲੱਗਿਆ ਹੋਇਆ ਸੀ, ਕਿਉਂਕਿ ਕਲਗੀਧਰ ਪਾਤਸ਼ਾਹ ਉਹਨਾਂ ਦੇ ਤੀਰਾਂ ਨੂੰ ਸੋਨਾ ਸੀ ਵੀ ਜੇ ਤਾਂ ਕੋਈ ਜ਼ਖਮੀ ਹੋ ਜਾਏ ਤੀਰ ਨਾਲ ਉਹ ਆਪਣਾ ਇਲਾਜ ਕਰਾ ਲਏ, ਪਰ ਜੇ ਕੋਈ ਤੀਰ ਨਾਲ ਪੂਰੇ ਹੀ ਹੋ ਜਾਏ ਉਹਦੇ ਕਫਨ ਤੇ ਦਫਨ ਦਾ ਪ੍ਰਬੰਧ ਉਹਦੇ ਵਿੱਚੋਂ ਹੋ ਜਾਏ, ਐਸਾ ਗੁਰੂ ਕਿੱਥੋਂ ਲੱਭੋਗੇ ਜਿਹੜਾ ਆਪਣੇ ਵੈਰੀਆਂ ਦਾ ਵੀ ਭਲਾ ਲੋਚਦਾ, ਜਿਹੜੇ ਖੂਨ ਦੇ ਪਿਆਸੇ ਬਣ ਕੇ ਆਏ ਨਾ ਗੁਰੂ ਤੇ ਚੜ ਕੇ, ਉਹਨਾਂ ਦਾ ਭਲਾ ਲੋਚਣ ਵਾਲਾ ਕਲਗੀਧਰ ਉਹਦੇ ਤੀਰਾਂ ਨੂੰ ਸੋਨਾ ਲੱਗਿਆ ਹੋਇਆ ਵੀ ਜੇ ਜ਼ਖਮੀ ਹੋ ਜਾਏ ਇਲਾਜ ਹੋ ਜਾਏ ਤੇ ਜੇ ਪੂਰਾ ਹੋ ਜਾਏ ਇਹਦੇ ਕਫਨ ਤੇ ਦਫਨ ਦਾ ਪ੍ਰਬੰਧ ਹੋ ਜਾਏ। ਤਾਂ ਵਜੀਦੇ ਨੇ ਵੇਖਿਆ, ਕਹਿਣ ਲੱਗਿਆ ਇਹ ਗੁਰੂ ਗੋਬਿੰਦ ਸਿੰਘ ਦਾ ਤੀਰ ਹੈ, ਇਹ ਉਹਦੀ ਕਰਾਮਾਤ ਹੈ। ਤੇ ਸਾਡੇ ਘਰ ਵਿੱਚ ਕੀ ਕਿਹਾ, ਨਾਟਕ ਚੇਟਕ ਕੀ ਏ ਕੁਕਾਜਾ, ਕਰਾਮਾਤ ਨੂੰ ਥਾਂ ਨਹੀਂ, ਆਪਣੀ ਸੋਭਾ ਵਾਸਤੇ ਆਪਣੀ ਵਡਿਆਈ ਵਾਸਤੇ ਕੋਈ ਥਾਂ ਨਹੀਂ, ਇਹ ਗੁਰੂ ਗੋਬਿੰਦ ਸਿੰਘ ਦੀ ਕਰਾਮਾਤ ਹੈ। ਅਜੇ ਗੱਲਾਂ ਹੀ ਚੱਲਦੀਆਂ ਸੀ, ਦੂਜਾ ਤੀਰ ਆ ਗਿਆ, ਉਹ ਦੂਜੇ ਪਾਵੇ ਵਿੱਚ ਉਹਦੇ ਨਾਲ ਇੱਕ ਚਿੱਠੀ ਬੰਨੀ ਹੋਈ ਹੈ, ਉਹਤੇ ਲਿਖਿਆ ਸੀ ਵਜੀਦਿਆ ਕਰਾਮਾਤ ਨਹੀਂ ਇਹ ਕਰਤੱਵ ਹੈ, ਇਹ ਅਭਿਆਸ ਹੈ, ਸ਼ਾਸਤਰ ਕਲਾ ਦਾ ਅਭਿਆਸ ਹੈ ਇਹ, ਪਰ ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ, ਜਿਹੜਾ ਤੀਰ ਇਹ ਮੰਜੇ ਦੇ ਪਾਵੇ ਚ ਲੱਗਿਆ ਨਾ ਇਹ ਤੇਰੀ ਛਾਤੀ ਵਿੱਚ ਵੀ ਮਾਰ ਸਕਦਾ ਸੀ, ਮੈਂ ਇਹ ਤੇਰੀ ਹਿੱਕ ਚ ਵੀ ਮਾਰ ਸਕਦਾ ਸੀ, ਪਰ ਮੈਂ ਤੁਹਾਡੇ ਵਰਗਾ ਬੁੱਝਦਾਇਲ ਤੇ ਕੈਰ ਨਹੀਂ ਵੀ ਮੈਂ ਪਿੱਠ ਪਿੱਛੋਂ ਵਾਰ ਕਹਾਂ, ਮੈਂ ਲੁਕ ਕੇ ਵਾਰ ਕਹਾਂ ਰੱਖਿਆ, ਹਿੰਦੁਸਤਾਨ ਦੀ ਪੂਰੀ ਮਾਇਆ ਇਕੱਠੀ ਕਰ ਲਈਏ ਇਹਦਾ ਤਾਂ ਵੀ ਮੁੱਲ ਨਹੀਂ ਪੈ ਸਕਦਾ। ਸਤਿਗੁਰੂ ਜੀ ਸੁਣੀ ਗਏ, ਉਹ ਬੋਲੀ ਗਿਆ, ਗੁਰੂ ਮਹਾਰਾਜ ਨੇ ਧਿਆਨ ਨਹੀਂ ਦਿੱਤਾ, ਉਹ ਫੇਰ ਬੋਲਿਆ, ਪਾਤਸ਼ਾਹ ਇਹ ਦਿੱਲੀ ਦੇ ਤੋਸ਼ੇਖਾਨੇ ਦਾ ਸਭ ਤੋਂ ਕੀਮਤੀ ਹੀਰਾ। ਪਾਤਸ਼ਾਹ ਮੁਸਕਰਾਏ ਮਹਾਰਾਜ, ਤੇ ਉਹ ਹੀਰਾ ਸਤਿਗੁਰੂ ਜੀ ਨੇ ਗੋਦਾਵਰੀ ਚ ਵਹਾਤਾ। ਕਹਿਣ ਲੱਗੇ ਬਹਾਦਰ ਸ਼ਾਹ ਇੱਕ ਹੀਰੇ ਦੀ ਗੱਲ ਨਹੀਂ, ਇੱਕ ਹੀਰੇ ਦੀ ਗੱਲ ਨਹੀਂ, ਇਸ ਤਰ੍ਹਾਂ ਦੇ ਕਰੋੜਾਂ ਹੀਰੇ ਇਕੱਠੇ ਕਰਕੇ ਲਿਆ, ਇਹ ਕਰੋੜਾਂ ਹੀਰਿਆਂ ਤੋਂ ਗੁਰੂ ਗੋਬਿੰਦ ਸਿੰਘ ਦੀ ਜ਼ਮੀਰ ਬਹੁਤ ਉੱਚੀ ਹੈ, ਤੂੰ ਮੈਨੂੰ ਖਰੀਦ ਨਹੀਂ ਸਕਦਾ। ਪਰ ਅੱਜ ਕੀ ਹੈ, ਅੱਜ ਆਪਾਂ ਗੁਰੂ ਦਾ ਦਿਹਾੜਾ ਮਨਾ, ਅੱਜ ਹੇਠਾਂ ਤੋਂ ਲੈ ਕੇ ਉੱਪਰ ਤੱਕ ਸਾਰੇ ਵਿਕਦੇ ਨੇ, ਸਮਝੌਤੇ ਵੀ ਹੋ ਰਹੇ ਨੇ, ਹੇਠਾਂ ਤੋਂ ਲੈ ਕੇ ਨਾ ਉੱਪਰ ਤੱਕ ਸਾਰੀ ਵਿਕ ਰਹੇ ਨੇ, ਪਰ ਹੈਰਾਨੀ ਤਾਂ ਇਹ ਹੁੰਦੀ ਵੀ ਸਸਤੀ ਵਿਕ ਜਾਂਦੇ ਨੇ, ਸਸਤੀ ਮੁੱਲ ਥੋੜੇ ਹੀ ਪਵਾਉਂਦੇ ਨੇ ਵਿਕ ਜਾਂਦੇ ਨੇ। ਪਰ ਉਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀ ਕਿਹਾ, ਕਹਿਣ ਲੱਗੇ ਕਰੋੜਾਂ ਹੀਰੇ ਇਕੱਠੇ ਕਰ ਲਿਓ ਤਾਂ ਵੀ ਤੁਸੀਂ ਮੇਰੀ ਜ਼ਮੀਰ ਦਾ ਮੁੱਲ ਪਾ ਨਹੀਂ ਸਕਦੇ। ਐ ਕਲਗੀਧਰ ਤੈਨੂੰ ਮੈਂ ਕੀ ਕਹਾਂ ਵੀ ਤੂੰ ਸੂਰਮਾ, ਤੇਰੇ ਵਰਗਾ ਸੂਰਮਾ ਕੋਈ ਨੀ, ਤੇਰੇ ਵਰਗਾ ਦਾਨੀ ਕੋਈ ਨੀ, ਤੇਰੇ ਵਰਗਾ ਭਿਖਾਰੀ ਵੀ ਕੋਈ ਨੀ। ਜਿਹੜੇ ਆਪ ਸਾਜੇ ਸੀ ਪੰਜ, ਉਹਨਾਂ ਦੇ ਅੱਗੇ ਗੋਡੇ ਟੇਕ ਕੇ ਬਹਿ ਗਿਆ, ਉਹਨਾਂ ਦੇ ਅੱਗੇ ਹੱਥ ਫਲਾ ਕੇ ਬਹਿ ਗਿਆ, ਉਹਨਾਂ ਨੂੰ ਹੀ ਸਿਜਦਾ ਕਰਤਾ, ਉਹਨਾਂ ਨੂੰ ਹੀ ਕਹਿ ਦਿੱਤਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ। ਤੇ ਤੇਰੇ ਵਰਗਾ ਗੁਰੂ ਤੇ ਚੇਲੇ ਦਾ ਸਿਧਾਂਤ ਵੀ ਮੈਂ ਕਿਸੇ ਚ ਨਹੀਂ ਵੇਖਿਆ। ਹੁਣ ਸਨਾਤਨ ਮਤ ਦਾ ਨਾ ਇੱਕ ਵਾਕਿਆ ਤਾਂ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ ਹੋਵੇ, ਪਾਂਡਵਾਂ ਦਾ ਗੁਰੂ ਸੀ ਦਰੋਣਾਚਾਰੀ ਆ, ਧਿਆਨ ਦਿਓ। ਉਸ ਤਾਂ ਆਪਾਂ ਕਲਗੀਧਰ ਦੀ ਕਰ ਰਹੇ ਹਾਂ, ਪਰ ਇਹ ਪੱਖ ਵੀ ਆਪਾਂ ਨੂੰ ਵੇਖਣੇ ਪੈਣਗੇ ਨਾਲ। ਦਰੋਣਾਚਾਰੀ ਆ, ਉਹਦੇ ਅੱਗੇ ਇੱਕ ਭੀਲਾਂ ਦਾ ਬੱਚਾ ਆ ਗਿਆ ਏਕਲਵੈ, ਉਹਨੇ ਆ ਕੇ ਹੱਥ ਜੋੜੇ, ਕਹਿਣ ਲੱਗਿਆ ਜੀ ਮੈਂ ਤੁਹਾਡੇ ਕੋਲੋਂ ਸ਼ਸਤਰ ਵਿਦਿਆ ਲੈਣੀ ਹੈ ਤੇ ਮੈਨੂੰ ਵੀ ਤੀਰ ਚਲਾਉਣੇ ਸਿਖਾ ਦਿਓ। ਤਾਂ ਦਰੋਣਾਚਾਰੀ ਆ ਕਹਿਣ ਲੱਗਿਆ ਤੂੰ ਤਾਂ ਸੂਦਰਾਂ ਦਾ ਬੱਚਾ, ਜਾ ਮੇਰੀ ਵਿਦਿਆ ਕੇਵਲ ਦੇ ਕੇਵਲ ਖੱਤਰੀਆਂ ਵਾਸਤੇ ਹੈ, ਤੁਹਾਡੇ ਵਰਗੇ ਲੋਕਾਂ ਵਾਸਤੇ ਨਹੀਂ ਹੈ। ਉਹਨੇ ਕੀ ਕੀਤਾ, ਬੱਚਾ ਭਾਵਨਾ ਵਾਲਾ ਸੀ, ਉਹ ਅੰਦਰ ਉਹਦੇ ਭੁੱਕ ਸੀ, ਉਹਨੇ ਦਰੋਣਾਚਾਰੀਆ ਦੇ ਪੈਰਾਂ ਨੂੰ ਹੱਥ ਲਾਏ ਤੇ ਘਰ ਚਲਾ ਗਿਆ। ਉਹਨਾਂ ਦਾ ਇਤਿਹਾਸ ਕਹਿੰਦਾ ਵੀ ਉਹਨੇ ਦਰੋਣਾਚਾਰੀਆ ਦਾ ਇੱਕ ਬੁੱਤ ਬਣਾ ਲਿਆ, ਬੁੱਤ ਬਣਾ ਕੇ ਸਾਹਮਣੇ ਖੜ ਗਿਆ। ਮਨ ਹੀ ਮਨ ਸੋਚ ਲਿਆ ਵੀ ਇਹ ਮੇਰਾ ਉਸਤਾਦ ਹੈ, ਤੀਰ ਚਲਾਉਣ ਦਾ ਅਭਿਆਸ ਸ਼ੁਰੂ ਕਰਤਾ, ਰੱਬੀ ਨੇਤ ਇਸ ਤਰ੍ਹਾਂ ਦੀ ਕਲਾ ਉਸ ਬੱਚੇ ਦੇ ਹੱਥ ਵਿੱਚ ਆ ਗਈ ਵੀ ਅਜਿਹਾ ਤੀਰ ਅੰਦਾਜ਼ ਬਣ ਗਿਆ ਕਿ ਅਰਜਨ ਤੇ ਕਰਨ ਵਰਗੇ ਵੀ ਉਹਦੇ ਅੱਗੇ ਫੇਕੇ ਪੈ ਗਏ। ਅਰਜਨ ਤੇ ਕਰਨ ਵਰਗੇ ਵੀ ਫੇਕੇ ਪੈ ਗਏ। ਉਹ ਆਪਣੇ ਗੁਰੂ ਨੂੰ ਕਹਿਣ ਲੱਗੇ ਵੀ ਆਹ ਜਿਹੜਾ ਭੀਲਾਂ ਦਾ ਬੱਚਾ ਨਾ ਏਕਲਵੈ, ਜੇ ਕਦੇ ਇਹਦੇ ਨਾਲ ਮੁਕਾਬਲਾ ਹੋ ਗਿਆ ਅਸੀਂ ਸਾਹਮਣੇ ਨਹੀਂ ਖੜ ਸਕਦੇ। ਤਾਂ ਉਹ ਵਕਤ ਦਰੋਣਾਚਾਰੀ ਆ ਉਹਦੇ ਸਾਹਮਣੇ ਜਾਂਦਾ, ਉਹਨੂੰ ਪੁੱਛਦਾ, ਕਹਿੰਦਾ ਪੁੱਤਰ ਜੀ ਵੀ ਆਹ ਤੀਰ ਚਲਾਉਣੇ ਕਿੱਥੋਂ ਸਿੱਖੇ ਨੇ? ਹੱਥ ਜੋੜ ਕੇ ਕਹਿਣ ਲੱਗੇ ਜੀ ਤੁਹਾਡੀ ਕਿਰਪਾ, ਤੁਹਾਡੀ ਕਿਰਪਾ ਵੀ ਮੈਂ ਜਿਸ ਦਿਨ ਤੁਹਾਡੇ ਚਰਨਾਂ ਨੂੰ ਹੱਥ ਲਾ ਕੇ ਗਿਆ ਸੀ ਉਸੇ ਦਿਨ ਇਹ ਕੰਮ ਸ਼ੁਰੂ ਕਰਤਾ ਸੀ, ਤੁਹਾਡੀ ਕਿਰਪਾ। ਕਹਿੰਦੇ ਫਿਰ ਜੇ ਤੂੰ ਮੈਨੂੰ ਆਪਣਾ ਗੁਰੂ ਮੰਨਦਾ, ਉਸਤਾਦ ਮੰਨਦਾ, ਤੇ ਗੁਰੂ ਦਕਸ਼ਨਾ ਤਾਂ ਕੋਈ ਦਿੱਤੀ ਨਹੀਂ, ਤੂੰ ਗੁਰੂ ਦਕਸ਼ਨਾ ਨਹੀਂ ਦਿੱਤੀ। ਉਹ ਕਹਿਣ ਲੱਗਾ ਜੀ ਹੁਕਮ ਕਰੋ, ਕੀ ਮੰਗਣਾ, ਕੀ ਚਾਹੁੰਦੇ ਹੋ? ਕਹਿੰਦੇ ਕੁਝ ਨਹੀਂ ਚਾਹੀਦਾ, ਸੱਜੇ ਹੱਥ ਦਾ ਅੰਗੂਠਾ ਦੇ ਦੇ। ਸੱਜੇ ਹੱਥ ਦਾ, ਉਹਦਾ ਬਸ ਇੰਨਾ ਹੀ ਕੰਮ ਸੀ ਨਾ, ਸੱਜੇ ਹੱਥ ਦਾ ਅੰਗੂਠਾ ਨਹੀਂ ਹੋਵੇਗਾ ਉਹ ਤੀਰ ਨਹੀਂ ਚਲਾ ਸਕਦਾ। ਜੇ ਅੰਗੂਠੇ ਨਾਲ ਵੀ ਗੱਲ ਨਾ ਬਣਦੀ, ਹੋ ਸਕਦਾ ਕਿ ਦਰੋਣਾਚਾਰੀਏ ਵਰਗਾ ਗੁਰੂ ਦੀ ਜਾਨ ਵੀ ਲੈ ਲੈਂਦਾ, ਨਹੀਂ ਉਹਦਾ ਕੰਮ ਚੱਲਦਾ ਸੀ ਕੇਵਲ ਅੰਗੂਠਾ ਲੈ ਕੇ। ਉਹ ਕਹਿਣ ਲੱਗਿਆ ਮੈਨੂੰ ਅੰਗੂਠਾ ਦੇ ਦੇ, ਹੋਰ ਮੈਨੂੰ ਕੁਝ ਨਹੀਂ ਚਾਹੀਦਾ। ਉਸੇ ਵਕਤ ਏਕਲਵੈ ਨੇ ਆਪਣੇ ਸੱਜੇ ਹੱਥ ਦਾ ਅੰਗੂਠਾ ਵੱਢ ਕੇ ਉਹਦੇ ਸਾਹਮਣੇ ਰੱਖਤਾ, ਕਹਿਣ ਲੱਗਿਆ ਇਹ ਮੇਰੀ ਗੁਰੂ ਦਕਸ਼ਣਾ। ਤੇ ਆਪਣੇ ਆਪ ਨੂੰ ਗੁਰੂ ਕਹਾਉਣ ਵਾਲਾ ਆਪਣੇ ਚੇਲੇ ਨੂੰ ਨਕਾਰਾ ਕਰ ਗਿਆ। ਪਰ ਇੱਧਰ ਦੇਖੋ ਕੀ ਆ, ਇੱਧਰ ਕੀ ਕਹਿ ਰਹੇ ਨੇ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੂ ਨਿਵਾਸ, ਖਾਲਸਾ ਮੇਰੋ ਸੱਜਣ ਸੂਰਾ, ਖਾਲਸਾ ਮੇਰੋ ਸਤਿਗੁਰ ਪੂਰਾ, ਸਿੰਘ ਪੰਚਣ ਮੈਂ ਮੇਰੋ ਵਸ, ਪੂਰੀ ਹੋਏ ਤਰਹਿ ਜੋ ਆਸਾ। ਜਦੋਂ ਪੰਜਾਂ ਨੇ ਹੁਕਮ ਕਰ ਦਿੱਤਾ ਚਮਕੌਰ ਦੀ ਗੜੀ ਵਿੱਚ ਜਾਂ ਆਨੰਦਪੁਰ ਸਾਹਿਬ ਦੀ ਧਰਤੀ ਤੇ, ਉਹ ਪੰਜਾਂ ਅੱਗੇ ਗੋਡੇ ਵੀ ਟੇਕਦਾ ਜੇ ਚਮਕੌਰ ਦੀ ਗੜੀ ਵਿੱਚ ਹੁਕਮ ਕੀਤਾ, ਉਥੋਂ ਵੀ ਹੁਕਮ ਦੀ ਪਾਲਣਾ ਕਰਕੇ ਚਲੇ ਗਏ। ਗੁਰੂ ਅਤੇ ਚੇਲੇ ਦਾ ਜਿਹੜਾ ਭੇਦ ਸੀ ਨਾ ਪਹਿਲਾਂ, ਉਹ ਸਾਰਾ ਮਿਟਾਤਾ, ਸਾਰਾ ਮਿਟਾਤਾ, ਆਪਣੇ ਚੇਲੇ ਨੂੰ ਆਪਣੇ ਬਰਾਬਰ ਕਰ ਲਿਆ, ਆਪਣੇ ਚੇਲੇ ਨੂੰ ਆਪਣੇ ਸੇਵਕਾਂ ਨੂੰ ਆਪਣੇ ਬਰਾਬਰ ਕਰਕੇ ਕਰ ਲਿਆ। ਜਿਵੇਂ ਕਿ ਇੱਕ ਜਾਗਦਾ ਦੀਵਾ ਬੁਝਦੇ ਦੀਵੇ ਨੂੰ ਜਗਾ ਕੇ ਕਹਿੰਦਾ ਵੀ ਦੇਖੋ ਚਾਨਣ ਮੇਰੇ ਕੋਲ ਵੀ ਹੈ, ਤੁਹਾਡੇ ਕੋਲ ਵੀ ਹੈ, ਜੋ ਮੇਰੇ ਕੋਲ ਉਹੀ ਤੁਹਾਡੇ ਕੋਲ, ਤੇ ਹੁਣ ਮੇਰੇ ਤੇ ਤੇਰੇ ਵਿੱਚ ਕੋਈ ਫਰਕ ਨਹੀਂ। ਤੇ ਆਹੀ ਕਲਗੀਧਰ ਨੇ ਕੀਤਾ। ਲਾਲਾ ਦੌਲਤ ਰਾਏ ਕੀ ਕਹਿਣ ਲੱਗਿਆ, ਜਿਹੋ ਜਿਹਾ ਗੁਰੂ ਤੇ ਚੇਲੇ ਦਾ ਸੰਬੰਧ ਦਾਤਾ ਜੀ ਮੈਂ ਤੁਹਾਡੇ ਵਿੱਚ ਵੇਖਿਆ, ਇਹ ਕਿਸੇ ਵਿੱਚ ਨਹੀਂ ਵੇਖਿਆ ਕਿਸੇ ਵਿੱਚ ਵੀ। ਤਾਂ ਫਿਰ ਉਹ ਵੱਖ ਵੱਖ ਵੇਖਦਾ, ਪੱਖ ਵੱਖ ਪੱਖ ਵੇਖਦਾ ਕਲਗੀਧਰ ਦੇ, ਕਹਿੰਦਾ ਤੂੰ ਕਵੀ ਆ? ਨਹੀਂ ਕਵੀ ਨਹੀਂ, ਤੂੰ ਇੱਕ ਸੂਰਮਾ ਹੈ, ਤੂੰ ਇੱਕ ਭਿਖਾਰੀ ਹੈ, ਤੂੰ ਇੱਕ ਥੱਕਿਆ ਟੁੱਟਿਆ ਰਾਹੀ ਹੈ, ਤੂੰ ਇੱਕ ਬਾਦਸ਼ਾਹ ਹੈ, ਤੂੰ ਇੱਕ ਦਰਵੇਸ਼ ਹੈ, ਤੇਰੇ ਵਰਗਾ ਗੁਰੂ ਚੇਲੇ ਦਾ ਸਿਧਾਂਤ ਵੀ ਕਿਸੇ ਨੇ ਦ੍ਰਿੜ ਨਹੀਂ ਕਰਾਇਆ, ਮੈਂ ਤੇਰੇ ਕਿਹੜੇ ਕਿਹੜੇ ਗੁਣ ਲਿਖਾਂ, ਕਿਹੜੇ ਕਿਹੜੇ ਪੱਖ ਲਿਖਾਂ। ਅਖੀਰ ਲਾਲਾ ਦੌਲਤ ਰਾਏ ਕਹਿਣ ਲੱਗਿਆ, ਇੱਕ ਅਧੂਰਾ ਬੰਦਾ ਪੂਰੇ ਦੀ ਗੱਲ ਲਿਖੀ ਨਹੀਂ ਸਕਦਾ, ਇੱਕ ਅਧੂਰਾ ਬੰਦਾ ਪੂਰੇ ਦੀ ਗੱਲ ਲਿਖੇ ਨਹੀਂ ਸਕਦਾ। ਇਹ ਉਹ ਵਿਦਵਾਨ ਨੇ ਜਿਹੜੇ ਅਣਮਤ ਵਿੱਚੋਂ ਆਏ, ਚਾਹੇ ਅੱਲਾ ਯਾਰ ਖਾਂ ਜੋਗੀ ਹੈ, ਚਾਹੇ ਲਾਲਾ ਦੌਲਤ ਰਾਏ ਹੈ, ਇਹ ਸਾਰੇ ਗੁਰੂ ਗੋਬਿੰਦ ਸਿੰਘ ਦੀ ਉਸਤਤ ਦੇ ਵਿੱਚ ਸ਼ਬਦ ਕਹਿ ਰਹੇ ਨੇ। ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਪਿਆਰਿਓ ਆਪੋ ਆਪਣੇ ਗੁਰੂ ਪੀਰਾਂ ਦਾ ਇਤਿਹਾਸ ਹਰ ਕੋਈ ਲਿਖਦਾ ਹੈ, ਪਰ ਸਵਾਦ ਉਦੋਂ ਹੈ, ਆਨੰਦ ਉਦੋਂ ਹੈ ਜਦੋਂ ਕੋਈ ਅਣਮਤ ਵਾਲਾ ਕਹਿੰਦਾ ਹੈ ਕਿ ਅੱਲਾ ਕੀ ਕਸਮ ਖੁਦਾ ਕੀ ਸੁਗੰਧ ਹੈ, ਜਿਤਨੀ ਕਰੂੰ ਉਸਤਤ ਗੋਬਿੰਦ ਕੀ ਸੋ ਕੰਮ ਹੈ। ਗੁਰੂ ਕਿਰਪਾ ਕਰੇ ਸਤਿਗੁਰਾਂ ਦੇ ਪ੍ਰਕਾਸ਼ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ, ਸਤਿਗੁਰੂ ਜੀ ਸਤਿਗੁਰਾਂ ਦੀ ਸਾਜੀ ਨਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ ਆਓ। ਗੁਰੂ ਘਰ ਦੇ ਕੀਰਤਨੀਏ ਅਤਿ ਸਤਿਕਾਰਯੋਗ ਵੀਰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਦਿੱਲੀ ਵਾਲੇ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਸਾਂਝ ਪਵਾਉਣਗੇ। ਸਮੇਂ ਦਾ ਲਾਹਾ ਪ੍ਰਾਪਤ ਕਰੀਏ, ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸ੍ਰੀ ਮਹਲਾ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਲ ਅਨੰਤ ਜੋਤੀ ਕੈਸੀ ਆਰਤੀ ਹੋਏ ਪਵੰਡ ਨਾ ਤੇਰੀ ਆਰਤੀ
ਅਨਹਤ ਸ਼ਬਦ ਵਚਨ ਤੇਰੀ
ਸਹਿਸ ਤਵ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਨ ਪਦ ਗੰਦ ਬਿਨ
ਸਹਿਸ ਤਵ ਬੰਦ ਇਵ ਚਲਸ ਹੋਹੀ
ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸ सब मैं जानन होए गुरु साकी जोत प्रगट होए ज्योतिष पावे सुवार भी होए हर चरण कमल मकरंद दोदित मनान
दिनों बाहे आए व्यासा
कृपा जल देना सर होए जाते तेरे नाम नाम तिरुआरती भजन मुरारे
नाम बिन छुटे सकल पसारे
नाम तिरुवासनो नाम तिरुर
तेरु केस छुटकारे
कस जप नाम लैके कुचारे नाम तेरा दीवा नाम तेरो पाती
नाम तेरो तेल लै
माए पसारे नाम तेरे की जो लगाई
भयो उचे यार
पवन सकदा रे नाम तेरो तागा नाम
हारे अठार सगल जुटारे
तेरो किया तुझ जायद को नाम तेरा तू ही जब डोदारे
दस अठ अठ सठे चारे खाणी
ये बर्तन का सकल संसार
रब दास नाम ते आरती
सत नाम है हर भोग तो है रूप दीप कृत साध आरती
वारने जाओ कमला पति
मंगला हर मंगला नित मंगल राजा राम राय उत्तम तेरा निर्मल बापी
तू ही निरंजन कमला पाती
राम भगत रामानंद जान
पूरन परमानंद बखान
मदन मुरत पैतार गोविंद समाई
समात अंत नहीं पाया
लाग रहे शरणाई
आरती हो पुरख निरंजन सतगुरु पूजो
लागे जगदीश जगाया पूज पूजन पंच शब्द अनाहत बाजे
संग सारंग पानी
कबीर दास तेरी आरती पीनी निरंकार इनके काज सुवार गोपाल तेरा यारता
गोपाल तेरा यारता
दाल सीता मांगू के ओ हमरा खुशी करे नित जियो ਸਾਧਨ ਨਿਕਾ ਅਨਾਜ ਮੰਗੋ ਸਤ ਸਿਕਾ ਐਸ ਮੰਗੋ ਲਾਵੇਰੀ ਇਕ ਤਾਜਨ ਤੁਰੇ ਚੰਗੇਰੀ
ਕਰ ਕੀ ਗੀਹਨ ਚੰਗੀ ਜਨ ਤੰਨਾ ਦੇਵੈ ਮੰਗੀ
ਮਾਂਗੂ ਚੂਨਾ
ਪਾਓ ਕਿਉ ਸੰਗ ਗੂਨਾ ਅਕਸਰ ਮਾਂਗੂ ਦਾਲੇ ਮੰਗੋ ਦੋਨੋ ਵਕਤ ਦੀਵਾਲੇ ਕਾਟ ਮੰਗੋ ਤੋ ਪਾਈ ਸਿਰਾਣਾ ਅਮ੍ਰਿਤ ਲਾਈ